ਜੱਜਾ ਜਾਉ ਤਾਂ ਜੀਵਤ ਜਰਾਵਾ ਜੋਬਨ ਜਾਰ ਜੁਗਤ ਸੋ ਪਾਵੈ
ਜੱਜਾ ਜਾਉ ਤਨ ਜੀਵਤ ਜਰਾਵੈ ਜਾਉ ਤਨ ਜੀਵਤ ਜਰਾਵੈ ਜਦੋਂ ਕੋਈ ਵਿਅਕਤੀ ਆਪਣੇ ਹਿਰਦੇ ਨੂੰ ਹਿਰਦੇ ਰੂਪੀ ਤਨ ਨੂੰ ਜਾਂ ਆਪਣੇ ਮਨ ਨੂੰ ਇਸੇ ਜੀਵਨ ਵਿੱਚ ਜਲਾ ਦਿੰਦਾ ਮਨ ਜਦੋਂ ਜਲਦਾ ਹੈ ਤਾਂ ਮਨ ਦੇ ਵਿੱਚੋਂ ਕੀ ਜਲਦਾ ਮਨ ਚੋਂ ਵਿਕਾਰ ਜਲਦੇ ਨੇ ਮਾਇਆ ਜਲਦੀ ਹੈ ਜਲਦਾ ਕਾਹਦੇ ਨਾਲ ਮਨ ਬ੍ਰਹਮ ਮਗਨ ਨਾਲ ਜਲਦਾ ਜਦੋਂ ਗਿਆਨ ਪ੍ਰਚੰਡ ਹੁੰਦਾ ਗਿਆਨ ਪ੍ਰਚੰਡ ਦਾ ਗੁਰ ਗਿਆਨ ਘੱਟ ਬਲਿਆ ਜੋ ਵੀ ਅਸੀਂ ਗਿਆਨ ਹਾਸਲ ਕੀਤਾ ਲੱਕੜੀ ਚੋਂ ਅੱਗ ਲੱਕੜੀ ਦੇ ਵਿੱਚੋਂ ਨਿਕਲਦੀ ਹੈ ਜੇ ਹੁੰਦੀ ਹੈ ਤਾਂ ਨਿਕਲਦੀ ਹੈ ਬਾਹਰਲੀ ਅੱਗ ਤਾਂ ਉਹਦੇ ਵਿੱਚੋਂ ਪ੍ਰਗਟ ਕਰਨ ਵਾਸਤੇ ਹੁੰਦੀ ਹੈ ਅਸੀਂ ਬਲਦੀ ਅੱਗ ਦੇ ਵਿੱਚ ਲੱਕੜੀ ਨੂੰ ਪਹਿਲਾਂ ਪਾਉਂਦੇ ਹਾਂ ਫਿਰ ਉਹ ਜਲਣ ਲੱਗਦੀ ਹੈ ਜੋ ਗੁਰਬਾਣੀ ਦਾ ਸਹੀ ਗਿਆਨ ਹੈ ਇਹ ਸਾਡੇ ਅੰਦਰਲੇ ਗਿਆਨ ਨੂੰ ਪ੍ਰਚੰਡ ਕਰਦਾ ਜੋ ਗੁਰਬਾਣੀ ਦੀ ਸੋਝੀ ਹੈ ਸਾਡੇ ਅੰਦਰੋਂ ਇਹ ਜਿਹੜੀ ਅੱਗ ਸੁੱਤੀ ਪਈ ਹੈ ਨਾ ਜਿਵੇਂ ਲੱਕੜ ਚ ਅੱਗ ਸੁੱਤੀ ਹੁੰਦੀ ਉਹਨੂੰ ਜਗਾ ਦਿੰਦਾ ਅੰਦਰਲੇ ਨੂੰ ਜਗਾਉਂਦਾ ਹੋਰ ਕੁਛ ਨਹੀਂ ਹੈ ਜੋ ਕੁਛ ਹੈ ਸਾਡੇ ਅੰਦਰ ਜੋ ਅੱਗ ਹੁੰਦੀ ਹੈ ਲੱਕੜ ਦੇ ਵਿੱਚ ਹੁੰਦੀ ਬਾਹਰਲੀ ਅੱਗ ਤਾਂ ਉਸ ਅੱਗ ਨੂੰ ਪ੍ਰਚੰਡ ਕਰਦੀ ਹੈ ਪ੍ਰਗਟ ਕਰਦੀ ਹੈ ਸਾਡੇ ਗਿਆਨ ਅੰਦਰੋਂ ਹੀ ਪ੍ਰਗਟ ਹੋਣਾ ਹੈ ਬਾਹਰਲਾ ਗਿਆਨ ਤੁਹਾਨੂੰ ਪ੍ਰਗਟ ਕਰਨ ਵਾਸਤੇ ਹੈ ਸਰ ਬਾਹਰਲਾ ਗਿਆਨ ਜੜ ਗਿਆਨ ਹੁੰਦਾ ਇਹ ਬ੍ਰਹਮ ਗਿਆਨੀ ਦਾ ਭੋਜਨ ਹੈ ਗਿਆਨ ਜਿਵੇਂ ਲੱਕੜ ਨੂੰ ਅੱਗ ਚ ਪਾ ਦਈਏ ਲੱਕੜ ਪਹਿਲਾਂ ਗਰਮ ਹੁੰਦੀ ਹੈ ਗਰਮ ਹੋਊਗੀ ਤਾਂ ਅਸੀਂ ਅੱਗ ਫੜੂਗੀ ਅਸਲ ਦੇ ਵਿੱਚੋਂ ਲੱਕੜ ਨੇ ਅੱਗ ਖਾ ਲਈ ਜਿਹੜੀ ਜਾਂ ਗਰਮ ਹੋਈ ਹੈ ਖਾਦੇ ਤਾਂ ਉਹਦੀ ਅੱਗ ਬਾਹਰ ਪ੍ਰਗਟ ਹੋਈ ਨਾ ਇਵੇਂ ਜੇ ਸਾਨੂੰ ਇਹ ਗੱਲ ਹਜ਼ਮ ਹੋ ਜਾਵੇ ਗੁਰਬਾਣੀ ਦੀ ਐਕਸੈਪਟ ਕਰ ਲਈਏ ਅਸੀਂ ਐਕਸੈਪਟ ਕਰ ਲਵੇ ਸਾਡਾ ਮਨ ਮੰਨ ਲਵੇ ਤਾਂ ਅੰਦਰਲੀ ਗਿਆਨ ਜਿਹੜਾ ਹੈ ਗੁਰ ਗਿਆਨ ਘੱਟ ਵਾਲੇ ਵਾਲੀ ਅਵਸਥਾ ਹੋ ਜਾਂਦੀ ਗਿਆਨ ਅੰਦਰੋਂ ਹੀ ਪੈਦਾ ਹੋਣਾ ਬਾਹਰੋਂ ਕੁਛ ਨਹੀਂ ਹੋਣਾ ਉਹ ਆਲਰੇਡੀ ਸਭ ਦੇ ਅੰਦਰ ਹੈਗਾ ਇੱਕ ਸਾਰੇ ਇੱਕ ਨੇ ਘੱਟ ਕੋਈ ਨਹੀਂ ਹੈਗਾ ਵਾਢ ਹੈ ਨਾ ਘਾਟ ਹੈ ਨਾ ਘਾਟ ਵਾਢ ਹੋਤਾ ਹੈ ਜ਼ਮੀਨ ਜਮਾ ਕੇ ਬਿਖੇ ਸਮਸਤ ਏਕ ਜੋਤ ਹੈ ਜੋ ਸਾਰਿਆਂ 'ਚ ਕੋਈ ਹੈ ਕਿੰਨੀ ਸੁੱਤੀ ਪਈ ਹੈ ਕਿੰਨੀ ਜਾਗਦੀ ਹੈ ਬਸੇਦੀ ਉਹ ਗੱਲ ਹੈ ਇਹ ਜਗਾਉਂਦੀ ਹੈ ਬਾਣੀ ਜਗਾਉਂਦੀ ਹੈ ਜਾਗਦਾ ਕਾਹਦਾ ਜਾਗਦਾ ਹੈ ਜਦੋਂ ਸੁਪਨਾ ਟੁੱਟ ਜਾਂਦਾ ਨਾ ਸੁਪਨੇ ਜਿੰਨਾ ਜਾਗਦਾ ਹੁੰਦਾ ਨਾ ਸੁੱਤਾ ਪਿਆ ਹੁੰਦਾ ਤਾਂ ਸੁਪਨੇ ਦੀ ਅਵਸਥਾ ਜਿਹੜੀ ਹੈ ਨਾ ਸੁਪਨੇ ਦੀ ਅਵਸਥਾ ਨੂੰ ਅਰਧ ਚੇਤਨ ਅਵਸਥਾ ਕਹਿੰਦੇ ਹਾਂ ਅਸੀਂ ਨਾ ਜਾਗਦਾ ਨਾ ਸੁੱਤਾ ਪਿਆ ਪਰ ਜਿਹੜੀ ਸਤਿਗੁਰ ਦੀ ਅਵਸਥਾ ਹੈ ਜਦੋਂ ਸਤਪੁਰਖ ਨੂੰ ਜਾਣ ਲਈਦਾ ਫਿਰ ਜਾਗਰਤ ਅਵਸਥਾ ਹੈਗੀ ਹੈ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾ ਸਤਿਗੁਰ ਜਾਗਤਾ ਹੈ ਦੇਵ ਸਤਪੁਰਖ ਨੂੰ ਜਾਣੇ ਤੇ ਬਿਨਾਂ ਤਾਂ ਸਤਿਗੁਰ ਨਹੀਂ ਕਹਾ ਸਕਦਾ ਸਤਿਗੁਰ ਫਿਰ ਜਾਗਰਤ ਅਵਸਥਾ ਵਾਲਾ ਇਹ ਗੁਰਬਾਣੀ ਜੋ ਹੈ ਸਤਿਗੁਰ ਦੀ ਬੋਲੀ ਹੋਈ ਹੈ ਸਾਰੇ ਹੀ ਸਤਿਗੁਰ ਨੇ ਜਿਹਨਾਂ ਨੇ ਬੋਲੀ ਹੈ ਬਾਣੀ ਜਾਗੇ ਹੋਏ ਸਾਰੇ ਹੀ ਸਤਿਗੁਰ ਹੁੰਦੇ ਨੇ ਇਹ ਗੱਲ ਅਲੱਗ ਹੈ ਕਿ ਸਿੱਖ ਕੁਛਾਂ ਨੂੰ ਕੁਛ ਬੰਦਿਆਂ ਨੂੰ ਅਸੀਂ ਸਤਿਗੁਰ ਮੰਨਦੇ ਹਾਂ ਕੁਛ ਨੂੰ ਅਸੀਂ ਨਹੀਂ ਮੰਨਦੇ ਇਹ ਸਾਡੀ ਅਸੀਂ ਭਗਤਾਂ ਨੂੰ ਓਨੀ ਜਿੱਤ ਨਹੀਂ ਦਿੰਦੇ ਅਸੀਂ ਸਾਰੇ ਹੀ ਨਹੀਂ ਜਾਣੀ ਜਿਹੜੇ ਨਹੀਂ ਦਿੰਦੇ ਜਿਹਦੀ ਦੂਜਿਆਂ ਭਗਤਾਂ ਨੂੰ ਦਿੰਦੇ ਹਾਂ ਜਿਹਨਾਂ ਨੂੰ ਅਸੀਂ ਗੁਰੂ ਕਹਿਤਾ ਗੁਰੂ ਸਾਡਾ ਕਿਹਾ ਹੈ ਬਾਕੀ ਸਾਰੇ ਭਗਤ ਹੀ ਨੇ ਗੁਰਬਾਣੀ ਅਨੁਸਾਰ ਸਾਰੇ ਭਗਤ ਨੇ ਭਗਤ ਤੋਂ ਉੱਤੇ ਕੋਈ ਮਤਲਬ ਸੰਸਾਰ ਤਾਂ ਕੋਈ ਚੀਜ਼ ਹੈ ਨਹੀਂ ਭਗਤ ਤੋਂ ਉੱਤੇ, ਔਰ ਭਗਤ ਤੋਂ ਉੱਤੇ ਸੱਚਖੰਡ 'ਚ ਵੀ ਕੁਛ ਨਹੀਂ ਹੈਗਾ, ਸਾਰੇ ਭਗਤ ਨੇ, ਉੱਪਰ ਤਾਂ ਕੋਈ ਨਹੀਂ ਹੈ, ਨਾ ਇੱਥੇ ਨਾ ਉੱਥੇ ਭਗਤ ਤੋਂ ਉੱਤੇ ਕੋਈ ਪੋਸਟ ਨਹੀਂ ਹੈ। ਹੁਕਮ ਜਿਹੜਾ ਹੈਗਾ ਉਹ ਸਾਰਿਆਂ ਦੀ ਸਲਾਹ ਹੈ, ਸਾਰਿਆਂ ਦੀ ਇੱਛਾ ਹੈ, ਸਾਰੇ ਭਗਤਾਂ ਦੀ ਇੱਛਾ ਹੈ, ਉਹ ਸਾਰਿਆਂ ਦੇ ਉੱਤੇ ਹੈ ਜਾਂ ਸਾਰਿਆਂ ਦੀ ਸਲਾਹ ਹੁੰਦੀ ਹੈ, ਸਾਰੇ ਉਹਨੂੰ ਮੰਨਣ ਯੋਗ ਹੁੰਦੇ ਨੇ, ਥੱਲੇ ਹੁੰਦੇ ਨੇ ਸਾਰੇ, ਇਕੱਲਾ ਇਕੱਲਾ ਕਰਕੇ ਸਾਰੇ ਉਹਦੇ ਥੱਲੇ ਹੁੰਦੇ ਨੇ। ਜਿਹੜਾ ਉਹਦਾ ਭਾਣਾ ਹੈ, ਭਾਣਾ ਇਹਨਾਂ ਦਾ ਹੀ ਭਾਣਾ, ਸੱਚਖੰਡ ਦਾ ਹੀ ਭਾਣਾ ਸਾਰਿਆਂ ਦਾ, ਉਹਨਾਂ ਦਾ ਹੀ ਭਾਣਾ ਨਾ, ਆਪਣੇ ਭਾਣੇ ਸਾਰੇ ਹੀ ਚੱਲਦੇ ਨੇ, ਅਸੀਂ ਵੀ ਤਾਂ ਆਪਣੇ ਭਾਣੇ ਚੱਲਦੇ ਹਾਂ, ਮਨਮੁੱਖ ਵੀ ਆਪਣੇ ਭਾਣੇ ਚੱਲਦਾ, ਜੇ ਉਹ ਚੱਲਦੇ ਨੇ ਹੁਕਮ ਦੇ ਵਿੱਚ ਤਾਂ ਆਪਣੇ ਭਾਣੇ ਹੀ ਚੱਲਦੇ ਨੇ, ਉਹਨਾਂ ਦਾ ਭਾਣਾ ਹੈ, ਮਨਮੁੱਖਾਂ ਦਾ ਆਪਣਾ ਭਾਣਾ ਹੁੰਦਾ, ਗੁਰਮੁਖਾਂ ਦਾ ਆਪਣਾ ਭਾਣਾ ਹੁੰਦਾ। ਜੋ ਚੀਜ਼ ਸਾਨੂੰ ਚੰਗੀ ਲੱਗ ਜਾਵੇ ਨਾ, ਭਾ ਜਾਵੇ, ਉਹ ਸਾਡਾ ਭਾਣਾ ਬਣ ਜਾਂਦਾ। ਅਸਲ ਦੇ ਵਿੱਚ ਜੋ ਭਾਣਾ ਹੈ ਨਾ ਪਰਮੇਸ਼ਰ ਦਾ, ਜੇ ਮਿੱਠਾ ਲੱਗ ਜਾਵੇ ਉਹ ਪਰਮੇਸ਼ਰ ਦਾ ਨਾ ਹੋ ਕੇ ਸਾਡਾ ਭਾਣਾ ਬਣ ਜਾਂਦਾ। ਜਿਹੜੀ ਗੱਲ ਸਾਨੂੰ ਭਾਗ ਹੀ ਭਾਣਾ ਬਣ ਗਿਆ, ਜਿਹੜੀ ਮਿੱਠੀ ਲੱਗ ਗਈ ਉਹ ਚ ਭਾਣਾ ਬਣ ਗਿਆ। ਪਹਿਲਾਂ ਸਾਡੇ ਅੰਦਰੋਂ ਗੱਲ ਉਪਜੀ ਹੋਈ, ਸਾਡੀ ਮਰਜ਼ੀ ਸਾਨੂੰ ਮਿੱਠੀ ਲੱਗਦੀ ਹੈ, ਜਦੋਂ ਉਹ ਸਾਡੀ ਮਰਜ਼ੀ ਛੁੱਟ ਕੇ ਉਹ ਸਾਡੀ ਮਰਜ਼ੀ ਬਣ ਗਈ, ਉਹ ਸਾਡੀ ਮਰਜ਼ੀ ਬਣ ਜਾਣੀ ਹੈ, ਫਿਰ ਉਹ ਆਪਣਾ ਭਾਣਾ ਨਹੀਂ ਰਹਿਣਾ, ਕਿਉਂਕਿ ਉਹ ਸੰਗਤ ਦਾ ਭਾਣਾ, ਸਰਬੱਤ ਦਾ ਭਾਣਾ। ਜੋ ਤਨ ਜੀਵਤ ਜਰਾਵੈ ਜੱਜਾ, ਜੋ ਤਨ ਜੀਵਤ ਜਰਾਵੈ, ਜਦੋਂ ਕੋਈ ਵਿਅਕਤੀ, ਜਦੋਂ ਕੋਈ ਸਿੱਖ ਆਪਣੇ ਹਿਰਦੇ ਵਿੱਚੋਂ ਗਿਆਨ ਨੂੰ ਪ੍ਰਚੰਡ ਕਰ ਲੈਂਦਾ, ਉਹਦਾ ਨਾ ਗੋਲਾ ਗਿਆਨ ਚਲਾਇਆ, ਕਬੀਰ ਕਹਿੰਦਾ ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਬ੍ਰਹਮ ਗਿਆਨ ਜਦੋਂ ਸਮਝ ਆਉਂਦਾ ਨਾ, ਉਹ ਅੰਦਰਲੇ ਗਿਆਨ ਨੂੰ ਸ਼ੁੱਧ ਕਰ ਦਿੰਦਾ, ਹੋਰ ਕੁਛ ਨਹੀਂ ਗੱਲ ਹੈਗੀ। ਉਹ ਜਿਹੜਾ ਅੰਦਰਲਾ ਗਿਆਨ ਸਾਡਾ ਸ਼ੁੱਧ ਹੋ ਰਿਹਾ, ਉਹ ਜਲੇ ਰਿਹਾ, ਬਾਕੀ ਜਿਹੜਾ ਦੂਆ ਘਟੀਆ ਗਿਆਨ ਹੈ ਨਾ, ਉਹ ਜਲੇ ਰਿਹਾ, ਖਤਮ ਹੋ ਰਿਹਾ, ਜਲ ਹੋਰ ਕੀ ਰਿਹਾ। ਜੋ ਮਨੌਤਾਂ ਸਾਡੀਆਂ ਗਲਤ ਸੀਆਂ, ਜਿਉਂ ਜਿਉਂ ਸਾਨੂੰ ਸਮਝ ਆਉਂਦੀ ਜਾਂਦੀ ਹੈ, ਜਾਂ ਉਹ ਛੱਡੀ ਜਾਂਦੇ, ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ, ਉਹਨੂੰ ਜਾਣਨਾ ਗਿਆ ਹੋਇਆ। ਪਰ ਜਿਉਂਦੇ ਜਿਉਂਦੇ ਹੀ ਪੋਸੀਬਲ ਹੈ ਨਾ, ਜਿਉਂਦੇ ਜਿਉਂਦੇ ਪੋਸੀਬਲ ਹੈ, ਗਿਆਨ ਜਿਉਂਦੇ ਜਿਉਂਦੇ ਲੈਣਾ ਸੀ, ਪਰ ਇਹਨੂੰ ਤਾਂ ਕਿਸੇ ਨੂੰ ਗਿਆਨ ਨਹੀਂ ਮਿਲਦਾ। ਜਦੋਂ ਕੋਈ ਜੀਵਤ ਆਦਮੀ, ਕਿ ਉਹ ਕਹਿੰਦੇ ਸੀ ਮਰੇ ਤੋਂ ਮੁਕਤੀ ਮਿਲਦੀ ਹੈ, ਗੁਰਬਾਣੀ ਜੀਵਨ ਮੁਕਤੀ ਦੀ ਗੱਲ ਕਰ ਰਹੀ ਹੈ, ਜੀਵਤ ਲਫ਼ਜ਼ ਤਾਂ ਹੈ, ਜੀਵਤ ਦਾ ਮਤਲਬ ਸਰੀਰ ਨਾਲ ਅਟੈਕ, ਵੈਸੇ ਤਾਂ ਜੀਵ ਜੀਵ ਹੀ ਹੈ, ਮਰਦਾ ਨਹੀਂ ਕਦੇ, ਜੀਵਤ ਦਾ ਮਤਲਬ ਹੈ ਸਰੀਰ ਦੇ ਵਿੱਚ ਰਹਿੰਦਾ ਹੋਇਆ। ਹੁਣ ਤਨ ਬਾਹਰਲੇ ਦੀ ਗੱਲ ਨਹੀਂ, ਬਾਹਰਲਾ ਤਨ ਜਿਹੜਾ ਹੈ, ਬਾਹਰਲੇ ਤਨ ਨੂੰ ਤਨ ਨਹੀਂ ਗੁਰਬਾਣੀ ਮੰਨਦੀ, ਭਾਵੇਂ ਕਈ ਵਾਰ ਕਹਿ ਦਿੰਦੀ ਹੈ ਬਾਹਰਲਾ ਤਾਂ ਇਹ ਤਨ ਦਾ ਕੱਪੜਾ ਹੈ, ਤਨ ਅੰਦਰਲਾ ਹੀ ਹੈ, ਬਾਹਰਲਾ ਕੱਪੜਾ ਹੈ, ਕੱਪੜਾ ਨਹੀਂ ਜਾਣਨਾ, ਉਹ ਤਨ ਦੀ ਬਜਾਏ ਕੱਪੜੇ ਨੂੰ ਜਾਣ ਲੱਗੇ। ਜੋ ਗੜਬੜ ਹੈ ਅੰਦਰਲੇ ਮਨ ਦੇ ਵਿੱਚ, ਮਨ ਵਿੱਚ ਹੈ ਗੜਬੜ, ਸਰੀਰ ਚ ਕਾਹਦੀ ਗੜਬੜ ਹੈ, ਉਹ ਗੜਬੜੇ ਦੂਰ ਕਰਨੀ ਹੈ, ਭਰਮੇ ਦੂਰ ਕਰਨੇ, ਭਰਮੇ ਜਾਣਨੇ। ਆਹ ਜਿਹੜਾ ਹਨੇਰਾ ਸੀ ਇੱਥੇ, ਲਾਈਟ ਜਾਣ ਤੋਂ ਪਹਿਲਾਂ ਉਹਦਾ ਰੰਗ ਕਾਲਾ ਸੀ, ਹੁਣ ਕੀ ਹੋ ਰਿਹਾ, ਅਸਲ ਚੋਂ ਹਨੇਰਾ ਜਲ ਰਿਹਾ ਤਾਂ ਸਾਨੂੰ ਚਿੱਟਾ ਲੱਗ ਰਿਹਾ, ਲਾਈਟ ਪੈ ਰਹੀ ਹੈ ਨਾ, ਹਨੇਰਾ ਜਲ ਰਿਹਾ, ਹਨੇਰਾ ਜਲ ਰਿਹਾ, ਚਿੱਟਾ ਦਿਸ ਰਿਹਾ। ਇਹ ਜਦੋਂ ਗੁਰਬਾਣੀ ਦਾ ਪੈਂਦੇ ਨਾ ਰੋਸ਼ਨੀ ਉੱਤੇ, ਰੋਸ਼ਨੀ ਉਹ ਪਈ ਹੈ ਨਾ ਉਹਦੇ ਉੱਤੇ, ਜਾਂ ਗੁਰਬਾਣੀ ਦੀ ਰੋਸ਼ਨੀ ਪੈਂਦੀ ਹੈ ਹਿਰਦੇ 'ਚ, ਉਹ ਜਿਹੜਾ ਹਨੇਰਾ ਜਲਦਾ ਰਹਿੰਦਾ, ਜਲ ਜਾਂਦਾ। ਜੇ ਰੋਸ਼ਨੀ ਟਿਕੀ ਰਹੇ ਤਾਂ ਜਲਿਆ ਰਹਿੰਦਾ, ਜੇ ਰੋਸ਼ਨੀ ਗਾਇਬ ਹੋ ਜਾਵੇ ਜੇ ਮੰਨ ਲਈਏ ਤਾਂ ਕੀ ਰਹਿੰਦੀ ਹੈ ਰੋਸ਼ਨੀ, ਜੇ ਸੁਣ ਕੇ ਛੱਡ ਦਈਏ ਉਹਨਾਂ ਦੀ ਜੇ ਟਿਕਦੀ ਹੈ ਫੇਰ ਆ ਜਾਂਦੀ ਹੈ ਹਨੇਰਾ, ਫੇਰ ਆ ਜਾਂਦਾ। ਮੰਨਣ ਨਾਲ ਰੋਸ਼ਨੀ ਹਮੇਸ਼ਾ ਟਿਕੀ ਰਹਿੰਦੀ ਹੈ, ਸੁਣ ਕੇ ਜਿਹੜਾ ਛੱਡ ਦੇਵੇ ਉਹਨਾਂ ਚਿਰ ਉਹਨੂੰ ਚਾਨਣ ਰਹਿੰਦਾ, ਜਿੰਨਾ ਕਿਤੇ ਗੱਲ ਸੁਣਦਾ ਬਸ ਉਹਦੇ ਬਾਅਦ ਜਦ ਸੁਣਨੀ ਬੰਦ ਹੋ ਜਾਂਦੀ ਹੈ ਫਿਰ ਹੋ ਜਾਏ ਹਨੇਰਾ, ਫਿਰ ਸਿਆਸਤ ਅਗਿਆਨਤਾ, ਫਿਰ ਆ ਜਾ ਫਿਰ ਹੋ ਜਾਏ ਹੋ ਜਾਂਦਾ। ਜੀਵ ਦੀ ਜੜਾਊ ਉਹ ਜਿਹੜਾ ਬਾਣੀ ਦਾ ਗਿਆਨ, ਸਹੀ ਇੱਕ ਤਾਂ ਗਿਆਨ ਉਹਨੂੰ ਮਿਲੂਗਾ, ਇੱਕ ਉਹਨੂੰ ਮੰਨ ਲੂਗਾ ਟਿਕਾ ਲੂਗਾ। ਜਿਵੇਂ ਰੋਸ਼ਨੀ ਇੱਥੇ ਹੀ ਹੈ ਕਮਰੇ 'ਚ ਹੈ ਤਾਂ ਚਾਨਣ ਹੈ, ਜੇ ਨਹੀਂ ਕਮਰੇ 'ਚ ਆਪਾਂ ਲੈ ਜਾਈਏ ਪਰੇ ਜਾਂ ਆਫ ਕਰ ਦਈਏ ਤਾਂ ਚਾਨਣ ਨਹੀਂ ਰਹਿਣਾ। ਜੋ ਤਨ ਜੀਵਤ ਜਰਾਰ ਹੈ ਫਿਰ ਕੀ ਹੁੰਦਾ,
ਜੋ ਬਨ ਜਾਰ ਜੁਗਤ ਸੋ ਪਾਵੈ,
ਜੋ ਬਨ ਜਾਰ ਜੁਗਤ ਸੋ ਪਾਵੈ। ਉਹ ਜਿਹੜਾ ਜੋਬਨ ਹੈ ਸਾਡਾ, ਜੋਬਨ ਕੀ ਹੁੰਦਾ, ਜੋ ਅਸੀਂ ਗਿਆਨ ਸੰਸਾਰੀ ਲਿਆ ਹੋਇਆ ਨਾ ਉਹ ਬੁੱਧੀ ਦੀ ਸ਼ਕਲ ਸੂਰਤ ਹੈ। ਸੰਸਾਰੀ ਬਹੁਤ ਗਿਆਨ ਲੈਂਦੇ ਨੇ ਲੋਕ, ਜਿਹੜੇ ਗਿਆਨ ਦਾ ਹੰਕਾਰ ਹੋ ਜਾਏ ਉਹਨੂੰ ਜੋਬਨ ਕਹਿੰਦੇ ਨੇ। ਜੋਬਨ ਹੁੰਦਾ ਹੀ ਹੰਕਾਰ ਦਾ ਪ੍ਰਤੀਕ, ਚਾਹੇ ਉਹ ਸਰੀਰ ਦਾ ਹੋਵੇ ਚਾਹੇ ਉਹ ਬੁੱਧ ਬਲ ਹੋਵੇ। ਇਹ ਜਿਹੜਾ ਗਿਆਨ ਹੈ ਮਨ ਬੁੱਧੀ ਦਾ, ਜਿਹੜਾ ਗਿਆਨ ਹੈ ਨਾ ਮਨ ਦੇ ਸੰਪਰਕ ਚ ਆ ਜਿੰਨਾ ਚਿਰ ਬੁੱਧੀ, ਜੋ ਅਸੀਂ ਕਿਤਾਬੀ ਗਿਆਨ ਲਿਆ, ਬਾਹਰਲਾ ਗਿਆਨ ਲਿਆ, ਮਾਇਆ ਦਾ ਗਿਆਨ ਲਿਆ, ਉਹ ਜੋਬਨ ਹੁੰਦਾ, ਉਹ ਹੰਕਾਰ ਜ਼ਰੂਰ ਪੈਦਾ ਕਰਦਾ। ਉਹਦੇ ਨਾਲ ਹੰਕਾਰ ਪੈਦਾ ਹੋਣਾ ਹੀ ਹੈ, ਉਹਦੇ ਚ ਮੈਂ ਹੁੰਦੀ ਹੈ, ਉਹ ਮੇਰਾ ਗਿਆਨ ਹੁੰਦਾ, ਮੇਰੀ ਅਕਲ ਹੁੰਦੀ ਹੈ, ਇੱਥੇ ਮੇਰੀ ਅਕਲ ਰਹਿੰਦੀ ਨਹੀਂ ਹੈ। ਮੇਰੇ ਵਾਲੀ ਜਲ ਜਾਂਦੀ ਹੈ, ਤੇਰੇ ਵਾਲੀ ਆ ਜਾਂਦੀ ਹੈ। ਇਹ ਗਿਆਨ ਜਿਹੜਾ ਹੈਗਾ ਮੇਰੇ ਵਾਲੀ ਨੂੰ ਤਾਂ ਜਾਣਦਾ, ਆਪਣੇ ਵਾਲੀ ਨੂੰ ਪ੍ਰਗਟ ਕਰਦਾ, ਤੇ ਮੇਰੀ ਨਹੀਂ ਰਹਿੰਦੀ, ਮੇਰੀ ਮਤ ਥੋੜ੍ਹੀ ਹੋ, ਜਿਹੜੀ ਮੇਰੀ ਮਤ ਜਦ ਥੋੜ੍ਹੀ ਹੋ ਗਈ ਤਾਂ ਉਹਦਾ ਹੰਕਾਰ ਆਪ ਹੀ ਖਤਮ ਹੋ ਗਿਆ, ਜੋ ਬਿਨ ਆਪ ਹੀ ਨਾ ਰਿਹਾ। ਜੋਬਨ ਨਹੀਂ ਰਿਹਾ, ਜ਼ਿਆਦਾ ਲੋਕ ਇਸ ਕਰਕੇ ਗਿਆਨ ਨੂੰ ਐਕਸੈਪਟ ਨਹੀਂ ਕਰਦੇ, ਜਿਹੜਾ ਉਹਨਾਂ ਦਾ ਪਹਿਲਾ ਗਿਆਨ ਹੁੰਦਾ ਨਾ ਉਹਨਾਂ ਨੂੰ ਛੱਡਣਾ ਪੈਂਦਾ, ਉਸ ਗਿਆਨ ਦੇ ਆਸਰੇ ਉਹਨਾਂ ਦੀ ਮਾਰਕੀਟ 'ਚ ਵੈਲਿਊ ਹੁੰਦੀ ਹੈ, ਇੱਜ਼ਤ ਹੁੰਦੀ ਹੈ। ਜੇ ਉਹਨੂੰ ਮੰਨ ਲੈਂਦੇ ਨੇ ਵੀ ਕੁਛ ਹੈ ਨਹੀਂ, ਉਹ ਜਿਹੜੀ ਉਹਨਾਂ ਦੀ ਦੁਨੀਆ ਦੀ ਵਡਿਆਈ ਹੈ ਉਹਨਾਂ ਨੂੰ ਔਖੀ ਹੋ ਜਾਂਦੀ ਹੈ ਸਿਰ 'ਤੇ। ਉਹ ਤਾਂ ਫਿਰ ਸਾਰਾ ਹੀ ਚੁੱਪ ਕਰਕੇ, ਗੁਰੂ ਅਮਰਦਾਸ ਨੂੰ 12 ਸਾਲ ਚੁੱਪ ਕਰਕੇ ਹੀ ਬੈਠਣਾ ਪੈਂਦਾ, ਚੁੱਪ ਕਰਕੇ ਹੀ ਫਿਰ ਉਹ ਸੁਣ ਕੇ ਦੂਆ ਰਾਹ ਬਦਲਣਾ ਪੈਂਦਾ। ਉਹ ਸਾਰੇ ਨੂੰ ਚਲੋ ਅੰਦਰ ਤਾਂ ਮੰਨ ਲੈਣਾ ਪੈਂਦਾ ਨਾ ਵੀ ਇਹ ਗਲਤ ਹੈ, ਅੰਦਰ ਗਲਤ ਮੰਨੇ ਤੋਂ ਬਿਨਾਂ ਉਹ ਛੱਡਿਆ ਨਹੀਂ ਜਾਂਦਾ, ਇਹ ਲਿਆ ਨਹੀਂ ਜਾਂਦਾ। ਜੋ ਚੀਜ਼ ਆਪਣੇ ਕੋਲ ਕੰਮ ਦੀ ਨਹੀਂ ਹੈ ਉਹਨੂੰ ਆਪਾਂ ਤਿਆਗਦੇ ਹਾਂ, ਜਿੰਨਾ ਚਿਰ ਉਹਦੀ ਲੋੜ ਹੈ ਕੰਮ ਦੀ ਆਪਾਂ ਕਦੋਂ ਤਿਆਗਦੇ ਹਾਂ। ਉਹ ਗਿਆਨ ਨੁਕਸਾਨ ਕਰਦਾ, ਜਦੋਂ ਇਹ ਸਮਝ ਲਈਏ ਵੀ ਇਹ ਗਿਆਨ ਨੁਕਸਾਨ ਕਰਦਾ ਹੈ ਫਿਰ ਛੱਡ ਦਿੰਦਾ। ਜਗ੍ਹਾ ਤਾਂ ਇਹਦੇ ਘੇਰੀ ਹੋਈ ਹੈ, ਉਹ ਕੰਮ ਦਾ ਹੈ ਨਹੀਂ, ਸਗੋਂ ਦੂਆ ਆਉਣ ਨਹੀਂ ਦਿੰਦਾ ਦੂਆ ਗਿਆਨ। ਜੇ ਨਹੀਂ ਲੋਕਾਂ ਨੇ ਗਿਆਨ ਲਿਆ, ਸਿਆਣੇ ਬਥੇਰੇ ਸੀਗੇ, ਗਿਆਨਵਾਨ ਬਹੁਤ ਸੀਗੇ ਜਿਹਨਾਂ ਕੋਲ ਗੁਰੂ ਨਾਨਕ ਦੇਵ ਜੀ ਗਏ ਨੇ, ਜਿਹਨਾਂ ਨਾਲ ਭਗਤਾਂ ਨੇ ਗੱਲ ਕੀਤੀ ਹੈ, ਲਿਆ ਕਿਉਂ ਨਹੀਂ ਗਿਆ ਉਹਨਾਂ ਨੇ? ਆਪਣੇ ਵਾਲਾ ਛੱਡਣਾ ਹੀ ਔਖਾ ਸੀ, ਜੋਬਨ ਜਾਣਨਾ ਹੀ ਔਖਾ ਸੀ, ਜੋਬਨ ਜਾਣਨਾ ਔਖਾ ਸੀ, ਔਖੀ ਗੱਲ ਹੈ। ਜੋਬਨ ਜਾਣ
ਜੁਗਤ ਸੋ ਪਾਉਂਦਾ,
ਫਿਰ ਜੁਗਤੀ ਉਹ ਪਾਉਂਦਾ, ਅਸਲ 'ਚ ਮੁਕਤੀ ਨਹੀਂ ਪਾਉਂਦਾ, ਜੁਗਤੀ ਪਾਉਂਦਾ। ਜੁਗਤੀ ਵਿਧੀ ਉਹ ਪਤਾ ਲੱਗਦਾ ਵਿਧੀ ਹੈ ਛੁੱਟਣ ਦੀ ਵਿਧੀ ਹੈ ਕੀ ਫਿਰ ਛੁੱਟਣ ਦੀ ਵਿਧੀ ਦੀ ਸਮਝ ਆਉਂਦੀ ਹੈ ਮੁਕਤ ਥੋ ਪਾਵੈ ਮੁਕਤੀ ਦੀ ਸਮਝ ਆਉਂਦੀ ਹੈ ਨਹੀਂ ਤਾਂ ਜਿੰਨੀਆਂ ਵੀ ਮਤਾਂ ਨੇ ਉਹਨਾਂ ਦੇ ਵਿੱਚ ਜਿਹੜੀ ਮੁਕਤੀ ਦੀ ਗੱਲ ਕੀਤੀ ਹੋਈ ਹੈ ਉਹ ਬਿਲਕੁਲ ਕਲੀਅਰ ਹੈ ਹੀ ਨਹੀਂ ਵੀ ਮੁਕਤੀ ਮਿਲੂਗੀ ਕਿਵੇਂ ਉਹ ਕਹਿੰਦੇ ਆਪੇ ਮਿਲ ਜੂਗੀ ਤੁਸੀਂ ਮਾਲਾ ਫੇਰੀ ਜਾਓ ਚਲ ਸਮਾਧੀ ਲਾਈ ਜਾਓ ਮਿਲ ਜੂਗੀ ਆਪੇ ਮਰੇ ਤੇ ਮੁਕਤੀ ਮਿਲੇ ਜਾਣੀ ਹੈ ਚਲ ਛੁੱਟੀ ਹੋ ਗਈ ਮਰੇ ਤੇ ਤਾਂ ਸਭ ਨੂੰ ਮਿਲ ਜਾਣੀ ਹੈ ਕਿਉਂਕਿ ਮੁਕਤੀ ਦੀ ਵਿਧੀ ਉਹਨਾਂ ਨੂੰ ਗਿਆਨ ਨਹੀਂ ਹੈ ਪਤਾ ਨਹੀਂ ਹੈ ਦੱਸਣ ਤਾਂ ਕਿਵੇਂ ਦੱਸਣ ਗੁਰਬਾਣੀ ਚ ਸਪਸ਼ਟ ਕਲੀਅਰ ਹੈ ਮੁਕਤੀ ਹੁੰਦੀ ਕੀ ਹੈ ਮੁਕਤੀ ਹੁੰਦੀ ਹੈ ਸੰਸਾਰ ਦੀਆਂ ਜਿਹੜੀਆਂ ਇੱਛਾਵਾਂ ਨੇ ਇਹਨਾਂ ਤੋਂ ਮੁਕਤ ਹੋ ਜਾਣਾ ਹੀ ਮੁਕਤੀ ਹੈ ਉਹ ਇਹ ਸਮਝਦੇ ਸੀ ਵੀ ਮਨ ਨੂੰ ਰੋਕ ਲੈਣਾ ਇੱਥੇ ਤ੍ਰਿਕੁਟੀ ਵਿੱਚ ਇਹ ਮੁਕਤੀ ਹੈ ਬਿਲਕੁਲ ਗਲਤ ਹੈ ਤ੍ਰਿਕੁਟੀ ਤਾਂ ਮਨ ਨੂੰ ਜਾਣ ਦੇਣਾ ਹੀ ਨਹੀਂ ਜੇ ਤ੍ਰਿਕੁਟੀ ਚਲਿਆ ਗਿਆ ਫਿਰ ਇਹਨੇ ਰੁਕਣਾ ਨਹੀਂ ਸੁੱਤੇ ਪਏ ਦਾ ਮਨ ਤ੍ਰਿਕੁਟੀ ਚ ਨਹੀਂ ਹੁੰਦਾ ਤਾਂ ਰੁਕਿਆ ਹੋਇਆ ਹੁੰਦਾ ਜਾਗਦੀ ਸਾਰ ਤ੍ਰਿਕੁਟੀ ਚਲੇ ਜਾਂਦਾ ਫਿਰ ਰੋਕ ਕੇ ਦਿਖਾਓ ਬਾ ਜੋਗੀ ਉੱਥੇ ਰੋਕਦੇ ਸੀ ਤ੍ਰਿਕੁਟੀ ਮਨ ਰੁਕਦਾ ਕਾਹਦਾ ਕਿਵੇਂ ਰੁਕਦਾ ਗੁਰਬਾਣੀ ਦੱਸਦੀ ਗਿਆਨ ਕਾ ਵੱਧਦਾ ਮਨ ਰਹਿ ਜਦੋਂ ਇਹਨੂੰ ਉਸ ਸਟੈਂਡਰਡ ਦਾ ਗਿਆਨ ਮਿਲੇ ਨਾ ਗਿਆਨ ਤਾਂ ਥੋੜੇ ਨਾਲ ਵੀ ਰੁਕ ਜਾਂਦਾ ਹੈ ਮਨ ਬੱਚੇ ਪੜ੍ਹਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਮਨ ਉਹਨਾਂ ਦਾ ਰੁਕਦਾ ਹੀ ਹੈ ਜੇ ਰੁਕਦਾ ਤਾਂ ਹੀ ਪੜ੍ਹਦੇ ਨੇ ਇਹਨੂੰ ਗਿਆਨ ਦਵੇ ਫਿਰ ਮਨ ਰੁਕਦਾ ਜੇ ਇਹਨੂੰ ਗਿਆਨ ਨਾ ਮਿਲੇ ਕੁਛ ਵੀ ਚਾਹੇ ਹੋਰ ਤੁਸੀਂ ਕਿਰਿਆ ਕਰਮ ਕਰ ਲਓ ਮਨ ਨਹੀਂ ਰੁਕਦਾ ਪੜ੍ਹਦੇ ਦਾ ਮਨ ਰੁਕ ਜਾਂਦਾ ਪੜ੍ਹਦਾ ਮਨ ਰੁਕ ਜਾਂਦਾ ਤਾਂ ਰੁਕਦਾ ਜੇ ਪੜ੍ਹਦੇ ਤੋਂ ਇਹਨੂੰ ਸਮਝ ਆਵੇ ਕੋਈ ਰਸ ਆਵੇ ਬਾਣੀ ਪੜ੍ਹਦਾ ਨਾ ਮਨ ਕਿਉਂ ਨਹੀਂ ਰੁਕਦਾ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਔਰ ਪੜ੍ਹਦੇ ਹਾਂ ਸਮਝਣ ਵਾਸਤੇ ਨਹੀਂ ਪੜ੍ਹਦੇ ਪੜ੍ਹਨ ਵਾਸਤੇ ਪੜ੍ਹਦੇ ਹਾਂ ਪ੍ਰਾਪਤ ਤੋਂ ਕੁਝ ਹੁੰਦਾ ਨਹੀਂ ਮਨ ਉੱਥੇ ਖੜਦਾ ਨਹੀਂ ਇਹ ਕਾਰਨ ਨੇ ਰਿਜ਼ਲਟ ਕੁਝ ਨਹੀਂ ਨਿਕਲ ਰਿਹਾ ਧਰਮ ਦਾ ਆਪਣੀ ਜਗ੍ਹਾ ਗੁਰਬਾਣੀ 'ਚ ਬੜੀ ਬੜਾ ਗਿਆਨ ਹੈ ਇਹਦੇ ਜੇ ਕੁਛ ਹੈ ਤਾਂ ਇਹ 'ਚ ਨਾਮ ਹੈ ਨਾਮ ਉਹਨੂੰ ਉਸ ਗਿਆਨ ਨੂੰ ਕਹਿੰਦੇ ਨੇ ਜਿਹੜਾ ਮਨ ਦੇ ਪਿਛਲੇ ਜਿਹੜੇ ਨੇ ਆਤਮ ਗਿਆਨ ਮਨ ਜਿਹੜੇ ਸੰਸਾਰ ਦੇ ਸਾਰੇ ਗਿਆਨ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਨ ਦੀ ਪਾਵਰ ਰੱਖਦਾ ਸਾਰਿਆਂ ਦੇ ਆਪਣਾ ਰੰਗ ਚਾੜ ਦਿੰਦਾ ਹਰ ਕਿਸਮ ਦੇ ਗਿਆਨ ਤੇ ਆਪਣਾ ਰੰਗ ਚਾੜ ਦਿੰਦਾ ਇਹਦੇ ਤੇ ਕੋਈ ਹੋਰ ਰੰਗ ਨਹੀਂ ਚੜਦਾ ਨਾਮ ਤੇ ਨਹੀਂ ਕਿਸੇ ਗਿਆਨ ਦਾ ਰੰਗ ਚੜਦਾ ਤਾਂ ਕਰਕੇ ਨਾਮ ਕਹਿੰਦੇ ਇਹ ਸੂਖਮ ਵਸਤੂ ਦਾ ਗਿਆਨ ਹੈ ਇਹ ਆਤਮਾ ਦਾ ਗਿਆਨ ਹੈ ਮਨ ਦਾ ਗਿਆਨ ਹੈ ਬੁੱਧੀ ਦਾ ਗਿਆਨ ਹੈ ਸੁਰਤ ਦਾ ਗਿਆਨ ਹੈ ਸੁਰਤ ਕੀ ਹੁੰਦੀ ਹੈ ਮਨ ਕੀ ਹੁੰਦਾ ਬਾਕੀ ਸਾਰੇ ਗਿਆਨ ਸਾਡੇ ਕੋਲ ਮਾਇਆ ਦੇ ਨੇ ਮੈਟਰ ਦੇ ਗਿਆਨ ਇਹ ਮਾਇਆ ਤੋਂ ਪਰੇ ਦਾ ਗਿਆਨ ਹੈ ਨਿਰਾਕਾਰ ਦਾ ਗਿਆਨ ਜੋਬਨ ਜਦੋਂ ਜਲਦਾ ਜੋਬਨ ਜਲਦਾ ਮਾਇਆ ਦਾ ਗਿਆਨ ਇਹ ਆਤਮਾ ਵਾਸਤੇ ਭਰਮ ਗਿਆਨ ਆਤਮਾ ਦੀ ਤਾਂ ਕੋਈ ਗੱਲ ਵੈਸੇ ਕਰਦਾ ਹੀ ਨਹੀਂ ਥੋੜੀ ਜਿਹੀ ਗੱਲ ਗੀਤਾ ਚ ਵੀ ਇੰਨੀ ਕਰੀ ਹੋਈ ਆ ਵੀ ਆਤਮਾ ਅਮਰ ਹੈ ਬਸ ਇਹ ਤੋਂ ਜ਼ਿਆਦਾ ਨਹੀਂ ਗਿਆ ਉਹ ਵੀ ਇੰਨੀ ਗੱਲ ਤਾਂ ਕਹੀ ਅਰਜਨ ਲੜ ਨਹੀਂ ਰਿਹਾ ਕ੍ਰਿਸ਼ਨ ਨੂੰ ਹੈਗਾ ਵੀ ਅਰਜਨ ਨੂੰ ਲੜਾਉਣਾ ਜ਼ਰੂਰ ਹੈ ਜੰਗ ਜੰਗ ਜਿੱਤਣੀ ਜ਼ਰੂਰ ਹੈ ਉਹ ਇਹਨੂੰ ਪਾਪ ਸਮਝਦਾ ਨਾਲੇ ਦਾ ਪਾਪ ਪ੍ਰਚਾਰ ਕਰ ਲਿਆ ਵੀ ਘਰਦਿਆਂ ਨੂੰ ਮਾਰ ਕੇ ਜੰਗ ਸਾਰਿਆਂ ਨੂੰ ਗੁਰੂ ਹੈ ਪਲ ਪਸੇ ਦਾਦਾ ਖੜਾ ਹੋਰ ਨੇ ਸਾਰਿਆਂ ਨੂੰ ਮਾਰ ਕੇ ਅਸੀਂ ਕੀ ਲੈਣਾ ਬਦਨਾਮੀ ਹੋਊਗੀ ਉਹ ਪੁੰਨ ਪਾਪ ਜਿਹੜਾ ਬਣਾਇਆ ਹੋਇਆ ਸੀ ਪੁੰਨ ਪਾਪ ਨੂੰ ਰੱਦ ਕਰ ਰਿਹਾ ਵੀ ਪਾਪ ਇਹ ਨਹੀਂ ਆਤਮਾ ਤਾਂ ਮਰਦੀ ਹੋਈ ਨਹੀਂ ਤੇ ਅੱਜ ਗੀਤਾ ਵੀ ਮੰਨੀ ਜਾਂਦੀ ਹੈ, ਗੀਤਾ ਦਾ ਸਤਿਕਾਰ ਸਾਰਿਆਂ ਨੂੰ ਜ਼ਿਆਦਾ, ਪੁੰਨ ਪਾਪ ਵੀ ਮੰਨਿਆ ਜਾਂਦਾ। ਪੁੰਨ ਪਾਪ ਹੈਗਾ, ਕ੍ਰਿਸ਼ਨ ਐਵੇਂ ਕਹਿਣਾ ਹੋਊਗਾ, ਗੀਤਾ ਵੀ ਸੱਚੀ ਹੈ, ਅਸੀਂ ਵੀ ਸੱਚੇ ਹਾਂ। ਫਿਰ ਦੁਬਿਧਾ ਖੜੀ ਕਰਤੀ, ਦੁਬਿਧਾ ਫਿਰ ਖੜੀ ਕਰਤੀ, ਗੀਤਾ ਸੱਚੀ ਹੈ, ਸਾਰਿਆਂ ਨੂੰ ਸ੍ਰੇਸ਼ਟ ਹੈ, ਪਰ ਪੁੰਨ ਪਾਪ ਹੈਗਾ। ਕਹਿੰਦੀ ਹੋ ਗੀਤਾ ਪੁੰਨ ਪਾਪ ਨਹੀਂ, ਉਹ ਗੱਲੇ ਨਹੀਂ ਕਰਦੇ, ਬਲੈਕਮੇਲ ਨੇ ਧਰਮ ਦੇ ਨੂੰ ਉੱਥੇ। ਤੇ ਜੇ ਬਲੈਕਮੇਲ, ਆਮ ਆਦਮੀ ਨੂੰ ਤਾਂ ਨਹੀਂ ਪਤਾ ਬਲੈਕਮੇਲ ਕਿੱਥੇ ਹੈ, ਪਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪਤਾ। ਜੇ ਪੁੰਨ ਪਾਪ ਨੂੰ ਰੱਦ ਕਰਦੇ ਨੇ, ਫਿਰ ਸਾਰੇ ਦੂਜੇ ਗ੍ਰੰਥ ਰੱਦ ਹੁੰਦੇ ਨੇ, ਫਿਰ ਬਚਦਾ ਹੀ ਕੱਖ ਨਹੀਂ, ਫਿਰ ਧਰਮ ਹੀ ਨਹੀਂ ਬਚਦਾ ਉਹਨਾਂ ਦਾ। ਜੇ ਇੰਨੀ ਗੱਲ ਨੂੰ ਮੰਨ ਲਈਏ ਵੀ ਆਤਮਾ ਹੈ, ਪੁੰਨ ਪਾਪ ਹੈ ਨਹੀਂ, ਸਾਰਾ ਹਿੰਦੂਇਜ਼ਮ ਖਤਮ ਹੋ ਗਿਆ, ਫਿਰ ਸਿੱਖ ਮਤ ਰਹਿ ਜਾਂਦੀ ਹੈ, ਬਚਦੀ ਹੋਈ ਸਿੱਖ ਮਤ ਹੈ। ਫਿਰ ਇਦੋਂ ਕਹਾਣੀ ਗੱਲ ਕੀਤੀ, ਇਹ ਤਾਂ ਮਾੜੀ ਜੀ ਗੱਲ ਹੈ ਨਾ। ਕਬੀਰ ਆਏ ਮਨ ਮਰੇ ਨਾ, ਨਾ ਇਹ ਮਰਨੇ ਯੋਗ। ਇਹ ਤੋਂ ਕਹਾਂ ਇਹ ਹੈ ਕੀ ਮਨ, ਪੂਰਾ ਇਹਦਾ ਵਿਸਥਾਰ ਸਾਰਾ ਕਿਹਾ। ਇਹ ਹੈ ਕੀ ਜਿਹੜਾ ਮਨ ਹੈ, ਸਾਰਾ ਗਿਆਨ ਆਤਮ ਗਿਆਨ ਹੈ, ਗੀਤਾ ਚ ਨਹੀਂ ਹੈ, ਆਤਮ ਗਿਆਨ ਵੇਦ ਵਿੱਚ ਸੀਗਾ, ਗੀਤਾ ਵਿੱਚ ਹੈ ਨਹੀਂ। ਜਿੰਨਾ ਗਿਆਨ ਗੀਤਾ ਵਿੱਚ ਵੀ ਹੈ, ਉਹ ਵੀ ਮੰਨ ਲਿਆ, ਗੀਤਾ ਤੋਂ ਉਲਟ ਗਿਆ ਨੇ ਉਹ ਵੀ ਮੰਨ ਲਿਆ, ਦੋਵੇਂ ਮੰਨੇ ਹੋਏ ਨੇ। ਪਬਲਿਕ ਕੀ ਕਰੇ, ਦੁਬਿਧਾ ਹੈ ਨਾ, ਦੋਵੇਂ ਚੀਜ਼ਾਂ ਬਣੀਆਂ ਹੋਈਆਂ। ਦੁਬਿਧਾ ਚ ਕੀ ਹੁੰਦਾ ਹੁੰਦਾ, ਦੁਬਿਧਾ ਵਿਆਪੈ ਰੋਗ, ਦੁਬਿਧਾ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਧਦੇ ਹੁੰਦੇ ਨੇ, ਔਰ ਵਧ ਰਹੇ ਨੇ। ਗੁਰਬਾਣੀ ਨੇ ਦਰਸ਼ਨ ਦਿੱਤਾ ਕਿ ਦੁਬਿਧਾ ਵਿੱਚ ਰੋਗ ਵਧਣਗੇ, ਹਉਮੈ ਵਧੂਗੀ, ਲੋਭ ਵਧੂਗਾ, ਦੋਵੇਂ ਬਥੇਰੇ ਨੇ ਵਧੇ ਹੋਏ, ਬਾਕੀ ਤਾਂ ਪਰਿਵਾਰ ਆਪੇ ਵਧ ਜਾਂਦਾ। ਐਸਾ ਗਿਆਨ ਜਿਹਦੇ ਚ ਲੱਭ ਲੋਭ ਹੰਕਾਰ ਵਧੇ, ਉਹ ਕੁਗਿਆਨ ਹੁੰਦਾ, ਉਹ ਗਿਆਨ ਡਬੋਲ ਵਾਲਾ ਹੁੰਦਾ, ਭਵ ਸਾਗਰ ਪਾਰ ਕਰਾਉਣ ਵਾਲਾ ਗਿਆਨ ਨਹੀਂ। ਉਹ ਗਿਆਨ ਜਿਹੜਾ ਅਸੀਂ ਲੈ ਚੁੱਕੇ ਨਾ ਬਾਕੀ ਜੂਨਾਂ ਦੇ ਵਿੱਚ, ਮਨੁੱਖਾ ਗਿਆਨ ਜੋ ਸਾਡੇ ਕੋਲ ਹੈ, ਉਹਦਾ ਨਾਸ ਕਰਨ ਵਾਲਾ, ਉਹ ਉਸ ਗਿਆਨ ਦੇ ਪ੍ਰਚਾਰ ਕਰਨ ਵਾਲੇ ਸਾਰੇ ਅਪਰਾਧੀ ਨੇ। ਉਹ ਸਾਰੇ ਅਪਰਾਧੀ ਨੇ ਜਿਹੜੇ ਜਿਨ ਪ੍ਰਭ ਜੀਉ ਪਿੰਡ ਦੀਨਾ ਤਿਸਕੀ ਭਉ ਭਗਤ ਨਹੀਂ ਸਦੀ। ਜਿਹੜੇ ਪ੍ਰਭ ਨੇ ਜੀ ਮਤਲਬ ਸਾਨੂੰ ਜੀਵਨ, ਜਿਹਨੇ ਮਨ ਪੈਦਾ ਕੀਤਾ ਪਰ ਸਰੀਰ ਦਿੱਤਾ ਨਾਲ ਜੋੜਿਆ, ਉਹਦੀ ਭਉ ਭਗਤੀ ਨਹੀਂ ਸਾਧੀ। ਜਿਹਨਾਂ ਨੇ ਇਹ ਗੱਲ ਨਹੀਂ ਸਮਝੀ, ਸਾਧੀ ਗੱਲ ਸਮਝੀ, ਉਹਦੇ ਨਾਲ ਪ੍ਰੇਮ ਕਿਵੇਂ ਕਰਨਾ, ਉਹ ਕੌਣ ਹੈ? ਦੇਖੋ, ਭਾਵ ਭਗਤ ਨਹੀਂ ਸਾਧੀ ਦਾ ਮਤਲਬ, ਉਹ ਪਹਿਲਾਂ ਤਾਂ ਕੌਣ ਹੈ ਉਹ, ਜਿਹਨੇ ਦੀਏ ਜਿਸ ਪ੍ਰਭ ਜਾਂ ਜਿਨ ਪ੍ਰਭ ਜੀਉ ਪਿੰਡ ਉੱਥੇ ਦੀਏ, ਉਹ ਕੌਣ ਹੈ? ਪਹਿਲਾਂ ਤਾਂ ਕੌਣ ਸਵਾਲ ਆ ਗਿਆ, ਉਹ ਹੈ ਕੌਣ? ਤਿਸਕੇ ਭਾਵ ਭਗਤ ਨਹੀਂ ਸਾਧੀ, ਉਹਦੇ ਨਾਲ ਭਾਵ ਕਿਵੇਂ ਕਰਨਾ ਹੈ? ਇਹ ਗੁਰਬਾਣੀ ਭਾਵ ਭਗਤੀ ਹੈ, ਪ੍ਰੇਮਾ ਭਗਤੀ ਹੈ, ਉਹਦੇ ਨਾਲ ਪ੍ਰੇਮ ਕਰਨ, ਉਹਦੇ ਤਾਂ ਖਿਲਾਫ ਹੈ। ਉਹ ਸਭੇ ਘੱਟ ਬੋਲਦਾ ਰਾਮ ਅੰਦਰ, ਜਿਹਨੇ ਦਿੱਤੇ ਨੇ ਉਹੀ ਤਾਂ ਅੰਦਰ ਬੋਲਦਾ, ਉਹੀ ਤਾਂ ਸਾਹ ਲੈਂਦਾ, ਉਸੇ ਦੀ ਗੱਲ ਅਸੀਂ ਸੁਣਦੇ ਨਹੀਂ, ਉਸੇ ਦੀ ਗੱਲ ਮੰਨਦੇ ਨਹੀਂ, ਭਾਵ ਭਗਤੀ ਕਦੀ ਸਮਝਣੀ ਹੈ।
ਉਹਦੇ ਤੇ ਸ਼ਰਧਾ ਨਹੀਂ ਹੈ।
ਉਹਦੇ ਤਾਂ ਖਿਲਾਫ ਖੜੇ ਹਾਂ ਅਸੀਂ, ਇਹ ਅੰਤਰਾਤਮਾ ਦੀ ਆਵਾਜ਼ ਹੈ ਜਾਂ ਗੁਰਬਾਣੀ, ਹੋਰ ਕੁਝ ਨਹੀਂ ਹੈ। ਇਸੇ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਗੁਰਬਾਣੀ ਉਸੇ ਦੀ ਆਵਾਜ਼ ਹੈ, ਅੰਦਰਲੇ ਦੀ ਆਵਾਜ਼ ਹੈ, ਬਾਹਰਲੇ ਦੀ ਨਹੀਂ ਹੈ। ਇੱਥੋਂ ਨਹੀਂ ਪੈਦਾ ਹੋਈ ਹੋਈ, ਖੋਪੜੀ ਚੋਂ, ਦਿਮਾਗ ਚੋਂ ਪੈਦਾ ਨਹੀਂ ਹੋਈ ਹੋਈ, ਇਹ ਚੀਜ਼ ਹਿਰਦੇ ਚੋਂ ਪੈਦਾ ਹੋਈ ਹੋਈ ਹੈ। ਇਹ ਅੰਤਰਾਤਮਾ ਦੀ ਆਵਾਜ਼ ਹੈ, ਇਸ ਕਰਕੇ ਸਾਰਿਆਂ ਦੀ ਆਵਾਜ਼ ਬਣ ਜਾਂਦੀ ਹੈ, ਸਾਰਿਆਂ ਨੂੰ ਚੰਗੀ ਲੱਗਦੀ ਹੈ ਬਾਣੀ, ਕਿ ਲਿਹਾਜ਼ ਇਹ ਨਾ ਕਰਦੇ। ਅੰਤਰਾਤਮਾ ਤੋਂ ਜਦ ਗੱਲ ਕਰੂਗਾ, ਔਰ ਉਹ ਜਿਹੇ ਬੱਚਾ ਆਪਣਾ, ਉਹ ਜਿਹੇ ਪਰਾਇਆ, ਕੋਈ ਫਰਕ ਨਹੀਂ ਹੈ, ਨਾ ਕੋਈ ਵੈਰੀ ਨਾ ਹੈ ਗੁਰੂ। ਜਦੋਂ ਗੁਰਦੁਆਰੇ ਜਾਂਦਾ ਕੜਾ ਪ੍ਰਸ਼ਾਦ ਦੀ ਥਾਲੀ ਲੈ ਲੈਂਦਾ ਕੋਲ, ਫਿਰ ਅੰਤਰਾਤਮਾ ਪ੍ਰਧਾਨ ਹੋ ਜਾਂਦੀ ਉੱਥੇ, ਕਿ ਉਹਨੇ ਦੇਗ ਵਰਤਾਉਣੀ ਹੈ, ਨਾ ਕੋਈ ਵੈਰੀ ਨਾ ਹੈ ਬਗਨ, ਸਭ ਨੂੰ ਇੱਕੋ ਜਿਹੀ ਵਰਤਾਉਣੀ, ਫਿਰ ਤਾਂ ਠੀਕ ਹੈ। ਪਰ ਜੇ ਉੱਥੇ ਜਾ ਕੇ ਵੀ ਉਹਦੇ ਅੰਦਰ ਦੁਆਇਤ ਹੋਵੇ, ਫਿਰ ਤਾਂ ਕੋਈ ਠਿਕਾਣਾ ਹੀ
ਨਹੀਂ।
ਜੇ ਫਿਰ ਵੀ ਨਹੀਂ ਉਹ ਆਵੇ, ਇਹ ਜਿਹੜਾ ਪ੍ਰੈਕਟੀਕਲ ਸੀ ਸਾਨੂੰ ਸਿਖਾਇਆ ਸੀ, ਦੇਗ ਵਰਤਦੀ ਅਸੀਂ ਬੈਠੇ ਹਾਂ, ਕੋਈ ਨਹੀਂ ਕਦੇ ਨਾ ਉਹਨੂੰ ਵਰਤਾਈ ਜਾਵੇ, ਸਾਰੇ ਆਰਾਮ ਨਾਲ ਬੈਠੇ ਨੇ, ਉਹ ਲੋਕ ਕਾਲੇ ਕਿਉਂ ਨਹੀਂ ਪੈਂਦੇ। ਉਹ ਨਿਯਮ ਸਿਖਾਇਆ ਸੀ ਵੀ ਬੈਠੇ ਰਹੋ, ਸਭ ਨੂੰ ਮਿਲ ਜਾਣੀ ਹੈ ਜਦੋਂ ਟਾਈਮ ਆਉਣਾ, ਔਰ ਜਿਹੜਾ ਤੁਹਾਡਾ ਹਿੱਸਾ ਜਿੱਥੇ ਪਿਆ ਉਹੀ ਮਿਲਣਾ, ਉਦੋਂ ਆ ਗਈ ਨਹੀਂ, ਇੱਥੋਂ ਤੁਹਾਡੇ ਕੋਲ ਐਂ ਨੂੰ ਨਿਕਲ ਜਾਂਦੇ ਨੇ, ਤੁਹਾਡੇ ਵਾਲਾ ਨਹੀਂ ਉਹਦੇ ਹੱਥ 'ਚ ਆਇਆ ਜੇ। ਪਰ ਜਾਂ ਸੰਸਾਰ 'ਚੋਂ ਪਦਾਰਥ ਮਿਲਦੇ, ਇੱਥੇ ਬੇਸਬਰੀ ਹੋ ਜਾਂਦੀ। ਉਹ ਸਬਰੇ ਸਿਖਾਇਆ ਸੀ ਗੁਰਦੁਆਰੇ, ਹੋਰ ਕੀ ਸਿਖਾਇਆ ਸੀ, ਜੇ ਉੱਥੇ ਮਿਲ ਜਾਂਦੀ ਹੈ ਇੱਥੇ ਵੀ ਮਿਲ ਜੂਗੀ। ਲੰਗਰ 'ਚ ਬੈਠੇ ਕੋਈ ਗੱਲ ਨਹੀਂ, ਜੇ ਐਂ ਨੂੰ ਨਿਕਲ ਜਾਵੇ, ਕਾਲੇ ਕੁਛ ਹਾਕਾਂ ਵੀ ਮਾਰਨ ਲੱਗ ਜਾਂਦੇ ਨੇ, ਸਿਆਣੇ ਬੈਠੇ ਵੀ ਰਹਿੰਦੇ ਨੇ, ਪਰ ਜਿਹੜਾ ਹਾਕਾਂ ਮਾਰਦਾ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ, ਸਿਆਣੇ ਨੂੰ ਨਹੀਂ ਚੰਗਾ ਸਮਝਦੇ। ਤਾਂ ਕਿਆ ਦੇਖ ਖਾਜਾ ਆਖ ਗਵਾਈ ਹੈ, ਆਵਾਜ਼ ਮਾਰਨ ਦੀ ਲੋੜ ਨਹੀਂ, ਜੇ ਮਿਲਦਾ ਜਿਹੜਾ ਥਾਲੀ 'ਚ ਪਿਆ ਉਹ ਖਾ ਲਓ, ਆਜੂਗਾ ਕੋਈ ਨਹੀਂ, ਖਬਰਾਂ ਹੋਰ ਕਿਸੇ ਦਾ, ਉਹਦੀ ਜਿਹੜੀ ਨਿਗਾਹ ਉਹ ਜ਼ਰੂਰੀ ਹੋ ਗਈ, ਸਾਰਿਆਂ ਦੀ ਨਿਗਾਹ ਤੇਰੀ, ਆਪਣੇ 'ਚ ਨਿਗਾਹ, ਵਰਤਾਉਣ ਵਾਲੇ ਦੀ ਨਿਗਾਹ ਸਾਰੀਆਂ ਥਾਲੀਆਂ 'ਚ ਹੈ, ਸਾਰੇ ਗਲਾਸਾਂ 'ਚ ਹੈ, ਤੇਰੀ ਆਪਣੇ ਵਾਲੀ ਥਾਲੀ 'ਚ ਨਿਗਾਹ, ਸਾਹ ਫਰਕ ਹੈ। ਵਰਤਾਉਣੇ ਵਾਲਾ ਖਾਣੇ ਵਾਲੇ 'ਚ ਇਹ ਫਰਕ। ਇੱਥੋਂ ਆ ਕੇ ਸੰਤੋਖ ਵਾਲਾ ਪਾਠ ਸ਼ੁਰੂ ਹੋਣਾ, ਉੱਥੇ ਬੈਠੇ ਰਹਿੰਦੇ ਅਸੀਂ, ਇੱਥੇ ਬੈਠ ਨਹੀਂ ਸਕਦੇ, ਉਹੀ ਗੱਲ ਹੈ ਸਾਰੀ। ਸਾਰੇ ਲੰਗਰ 'ਚ ਭੁੱਖਾ ਕੋਈ ਨਹੀਂ ਉੱਠਦਾ, ਉੱਠਦੇ ਰਹਿ ਗਏ ਨੇ, ਭਰੋਸਾ ਨਹੀਂ ਹੈ। ਹਾਂਜੀ,
ਅੱਠ ਜਰ ਪਰ ਜਰ ਜਰ ਜਬਰ ਹੈ,
ਅੱਠ ਜਰ ਜਾਲਣਾ ਕੀ ਹੈ, ਤਨ ਦੇ ਵਿੱਚ ਜਾਲਣਾ ਕੀ ਹੈ, ਅੱਠ ਜਰ ਅੱਠ ਹੁੰਦਾ ਮੇਰਾ, ਮੈਂ, ਮੇਰੀ, ਅੱਠ ਮੇਰੀ ਮਰਜ਼ੀ ਨੂੰ ਕਹਿੰਦੇ ਨੇ। ਅਸ ਕਿਰਪਾਨ ਦੋ ਕਿਸਮ ਦੀਆਂ, ਤਾਂ ਖੰਡਾ ਬਣਦਾ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਵਰ ਔਰ ਤੀਰ, ਸੈਫ ਸਰੋਹੀ ਸਹਿਥੀ, ਇਹ ਹੈ ਹਮਾਰੇ ਪੀਰ। ਅਸ ਯਾਰ ਦੋ ਕਿਸਮ ਦੀਆਂ ਤਲਵਾਰਾਂ ਕਹੀਆਂ ਨੇ, ਦੋ ਅਸਲ ਦੇ ਵਿੱਚ ਦੋ ਕਿਸਮ ਦੀਆਂ ਮਰਜ਼ੀਆਂ ਨੇ, ਉਹ ਇੱਥੇ ਤਲਵਾਰਾਂ ਨੇ ਸਾਡੇ ਸੰਸਾਰ ਦੇ ਵਿੱਚ, ਤੇ ਗਿਆਨ ਖੜਗ ਜਿਹੜੀ ਨਿਰਾਕਾਰ ਦੁਨੀਆਂ ਦੇ ਵਿੱਚ, ਦੋਵੇਂ ਮਰਜ਼ੀਆਂ ਨੇ, ਮਰਜ਼ੀਆਂ ਦੀ ਲੜਾਈ ਹੈ, ਇੱਕ ਤਾਂ ਪਰਮੇਸ਼ਰ ਦੀ ਮਰਜ਼ੀ ਹੈ, ਇੱਕ ਸਾਡੀ ਆਪਣੀ ਆਪਣੀ ਮਰਜ਼ੀ ਹੈ। ਉਹਦੀ ਮਰਜ਼ੀ ਆਪਣੀ ਮਰਜ਼ੀ ਨਾਲ ਚੱਲਦਾ, ਪੁੱਛਣ ਵਾਲੇ ਨਾ ਕਿਸੇ ਨੂੰ ਪੁੱਛ ਕੇ ਦਿੰਦਾ, ਨਾ ਕਿਸੇ ਤੋਂ ਪੁੱਛ ਕੇ ਖੋਦਾ, ਪਰ ਅਸੀਂ ਚਾਹੁੰਦੇ ਹਾਂ ਸਾਡੀ ਮਰਜ਼ੀ ਚੱਲੇ, ਕਮ ਤੋਂ ਕਮ ਸਾਡੇ ਵਾਸਤੇ, ਉਹ ਨਹੀਂ ਚੱਲ ਸਕਦੀ, ਇੱਦਾਂ ਨਹੀਂ ਚੱਲ ਸਕਦੀ, ਇੱਦਾਂ ਹੋ ਹੀ ਨਹੀਂ ਸਕਦਾ, ਸੰਸਾਰ ਹੀ ਨਹੀਂ ਚੱਲ ਸਕਦਾ। ਸਾਡੀ ਮਰਜ਼ੀ ਔਰ ਉਹਦੀ ਮਰਜ਼ੀ ਬਹੁਤੀ ਜਗ੍ਹਾ ਟਕਰਾਉਂਦੀ ਹੈ, ਥੋੜ੍ਹੀ ਜਗ੍ਹਾ ਮੇਲ ਖਾਂਦੀ ਹੈ। ਟਕਰਾਅ ਬਹੁਤੀ ਜਗ੍ਹਾ ਹੈ, ਮੇਲ ਥੋੜੀ ਜਗ੍ਹਾ ਹੈ। ਜਿਹੜਾ ਮੇਲ ਹੈ ਜਿੱਥੇ ਹੋ ਜਾਂਦਾ ਉਹ ਸਾਡਾ ਸੋਚਿਆ ਹੋਇਆ ਹੋ ਜਾਂਦਾ, ਸਾਡੀ ਇੱਛਾ ਪੂਰੀ ਹੋ ਜਾਂਦੀ ਹੈ। ਜਿੱਥੇ ਟਕਰਾਅ ਹੋਇਆ ਉਹ ਇੱਛਾ ਪੂਰੀ ਨਹੀਂ ਹੁੰਦੀ। ਤੇ ਜਾਂ ਸਾਡੀ ਮਰਜ਼ੀ ਵਾਲੀ ਇੱਛਾ ਜਿਹੜੀ ਉਹ ਟਕਰਾਉਂਦੀ ਹੈ, ਜਿਹੜੀ ਉਹਦੀ ਮਰਜ਼ੀ ਦੇ ਖਿਲਾਫ ਹੈ, ਪੂਰੀ ਨਹੀਂ ਹੁੰਦੀ, ਫਿਰ ਆਪਣੀ ਇੱਛਾ ਨੂੰ ਬੰਦ ਕਰਕੇ ਕਿਉਂ ਨਾ ਭੇਜੀ। ਪੂਰੀ ਉਹੀ ਇੱਛਾ ਸਾਡੀ ਹੋਣੀ ਹੈ ਜਿਹੜੀ ਉਹਦੇ ਨਾਲ ਟੈਲੀ ਕਰਦੀ ਹੈ, ਜਿਹੜੀ ਉਹਦੇ ਮੁਤਾਬਕ ਹੈ। ਜਦ ਹੋਣਾ ਹੀ ਉਹਦੇ ਮੁਤਾਬਕ ਹੈ ਪੂਰੀ, ਫਿਰ ਆਪਣੇ ਵਾਲੀ ਨੂੰ ਬੰਦਾ ਹੀ ਕਿਉਂ ਨਾ ਕਰ ਲਈਏ। ਹਜ਼ਾਰ ਇੱਛਾ ਅਸੀਂ ਪੈਦਾ ਕੀਤੀ, ਦੋ ਚਾਰ ਪੂਰੀਆਂ ਹੋ ਗਈਆਂ, ਉਹੀ ਪੂਰੀਆਂ ਹੋਈਆਂ ਜਿਹੜੀਆਂ ਉਹ ਚਾਹੁੰਦਾ ਸੀ ਪੂਰੀਆਂ ਹੋ ਜਾਣ। ਫਿਰ ਬਾਕੀ ਐਵੇਂ ਜਿਹੜਾ ਟਾਈਮ ਵੇਸਟ ਕੀਤਾ ਸੀ, ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋਚ ਨਹੀਂ, ਛਾਲਾਂ ਮਾਰੀਆਂ, ਬਾਕੀ ਐਨਰਜੀ ਵੇਸਟ ਕੀਤੀ ਨਾ ਛਾਲਾਂ ਮਾਰ ਕੇ। ਉਹ ਐਨਰਜੀ ਜਿਹੜੀ ਵੇਸਟ ਕੀਤੀ ਉਹਦਾ ਫਾਇਦਾ ਕੀ ਹੋਇਆ? ਜੇ ਉਹਦੀ ਜਗ੍ਹਾ ਕੁਛ ਹੋਰ ਕਰ ਲੈਂਦੇ, ਉਹ ਐਨਰਜੀ ਵੇਸਟ ਹੋਈ। ਸੋਚਣ ਚ ਐਨਰਜੀ ਵੇਸਟ ਹੁੰਦੀ ਹੈ, ਸਮਝਣ ਵਿੱਚ ਐਨਰਜੀ ਪੈਦਾ ਹੁੰਦੀ ਹੈ। ਅਸੀਂ ਬੁੱਧੀ ਨੂੰ ਸ਼ਕਤੀਸ਼ਾਲੀ ਬਣਾ ਲੈਂਦੇ ਸਮਝ ਕੇ ਕੁਛ, ਉਹ ਟਾਈਮ ਦੇ ਵਿੱਚ ਜਿੰਨੇ ਟਾਈਮ 'ਚ ਅਸੀਂ ਸੋਚਿਆ, ਜਿਹੜਾ ਟਾਈਮ ਸੋਚਣ 'ਚ ਲਾਇਆ, ਜਿੰਨਾ ਸਮਾਂ ਅਸੀਂ ਸੋਚਦੇ ਰਹੇ ਔਰ ਬੁੱਧੀ ਦਾ ਹੋਇਆ ਨੁਕਸਾਨ ਸੋਚਣ 'ਚ। ਬੈਟਰੀ ਡਾਊਨ ਹੋਈ ਜਾਂ ਉਹਨੂੰ ਇਸਤੇਮਾਲ ਕਰਦੇ ਰਹੇ ਅਸੀਂ, ਬੈਟਰੀ ਨੂੰ ਜਦੋਂ ਇਸਤੇਮਾਲ ਨਹੀਂ ਨਾ ਕਰਦੇ ਅਸੀਂ, ਚਾਰਜ 'ਤੇ ਲਾ ਦਿੰਦੇ ਹਾਂ, ਉਦੋਂ ਫਾਇਦਾ ਹੈ। ਬੈਟਰੀ ਉਦੋਂ ਚਾਰਜ ਹੁੰਦੀ ਹੈ, ਗੇਨ ਕਰਦੀ ਹੈ, ਜਿੰਨਾ ਚਿਰ ਉਦੋਂ ਕੰਮ ਲੈਂਦੇ ਹਾਂ ਲੋਸ ਹੁੰਦਾ। ਜੇ ਬੁੱਧੀ ਤੋਂ ਕੰਮ ਲੈਣਾ ਤਾਂ ਗੇਨ ਕਰਨ ਵਾਸਤੇ ਲੋ, ਸਮਝਣ ਵਾਸਤੇ ਪਾਣੀ ਨੂੰ ਸਮਝਣ ਵਾਸਤੇ। ਜਿਹੜਾ ਸਿੱਖ ਹੁੰਦਾ, ਵਿਦਿਆਰਥੀ ਹੁੰਦਾ, ਉਹਦੀ ਬੁੱਧੀ ਮਹਿਜ ਸਮਝਣ ਵਾਸਤੇ ਜੇ ਇਸਤੇਮਾਲ ਕਰੂ ਤਾਂ ਉਹ ਚੰਗਾ ਰਹੂਗਾ, ਜੇ ਉਹ ਹੋਰ ਕੰਮ ਵਾਸਤੇ ਇਸਤੇਮਾਲ ਕਰੂਗਾ ਤਾਂ ਉਹ ਵਧੀਆ ਨੰਬਰ ਲੈ ਕੇ ਪਾਸ ਨਹੀਂ ਹੋ ਸਕਦਾ। ਜਿੰਨਾ ਉਹ ਆਪਣਾ ਜਿਹੜਾ ਸਿਲੇਬਸ ਹੈ ਉਹਨੂੰ ਮਿਲਿਆ ਹੋਇਆ, ਜਿੰਨਾ ਉਸ ਬੁੱਧੀ ਨੂੰ ਉਹ ਸਿਲੇਬਸ ਸਮਝਣ ਵਾਸਤੇ ਇਸਤੇਮਾਲ ਕਰੂਗਾ, ਉਹੀ ਉਹਦੇ ਲਾਭ 'ਚ। ਸਾਡਾ ਵੀ ਕੋਈ ਸਿਲੇਬਸ ਹੈ ਇੱਥੇ? ਸਿੱਖ ਜੋ ਹੈਗੇ ਹਾਂ ਅਸੀਂ, ਸਿੱਖਣ ਜੋ ਹੋਏ ਹਾਂ ਕੁਛ। ਗੁਰੂ ਸਾਰਿਆਂ ਦਾ, ਪਰਮੇਸ਼ਰ ਗੁਰੂ ਸਾਰਿਆਂ ਦਾ ਹੀ ਹੈ, ਸਾਰੇ ਜੀਵ ਜੰਤ ਦਾ ਗੁਰੂ ਹੈ, ਸਾਰੇ ਲਾਭ ਲੈ ਰਹੇ ਨੇ, ਗਿਆਨ ਲੈ ਰਹੇ ਨੇ। ਤੇ ਅਸੀਂ ਆਏ ਹਾਂ ਲਾਭ ਲੈਣ, ਪ੍ਰਾਣੀ ਤੂੰ ਆਇਓ ਲਾਹ ਲੈ। ਪਹਿਲਾਂ ਤਾਂ ਇਹੀ ਨਹੀਂ ਪਤਾ ਲਾਹਾ ਕੀ ਲੈਣਾ ਹੈ, ਅਸੀਂ ਸਮਝਦੇ ਅਸੀਂ ਜਾਇਦਾਦ ਇਕੱਠੀ ਕਰਨਾ ਹੈ, ਲਾਹਾ ਇਹ ਬਣਾ ਰਹੇ, ਅਸੀਂ ਆਪਣੇ ਅਰਥ ਲਾਏ ਹੋਏ ਨੇ, ਸੰਸਾਰੀ ਅਰਥ। ਲਾਹਾ ਉਹ ਹੁੰਦਾ ਹੈ ਜਿਹੜਾ ਸਾਡੇ ਜਾਂਦਿਆਂ ਦੇ ਨਾਲ ਜਾਵੇ, ਮੋਟੇ ਤੋਂ ਜਿਹੜਾ ਅਸੀਂ ਕਮਾ ਕੇ ਇੱਥੇ ਹੀ ਛੱਡ ਜਾਣਾ ਉਹ ਲਾਹਾ ਨਹੀਂ ਹੈ। ਜਿੰਨੀ ਬੁੱਧੀ ਅਸੀਂ ਲੈ ਕੇ ਆਏ ਸੀ ਅਕਲ, ਜੇ ਉਹ ਤੋਂ ਵਧਾ ਕੇ ਲੈ ਗਏ ਉਹ ਲਾਹਾ, ਜੇ ਘਟਾ ਕੇ ਚਲੇ ਗਏ ਉਹ ਨੁਕਸਾਨ, ਮੋਟੇ ਤੌਰ ਤੇ। ਪਤਾ ਲੱਗੂਗਾ ਸਿਲੇਬਸ ਤੋਂ, ਆਤਮਾ ਬਾਰੇ ਤੁਹਾਨੂੰ ਕਿੰਨਾ ਗਿਆਨ ਹੈ ਆਪਣੇ ਬਾਰੇ। ਮੇਰੇ ਕੋਲ ਲਿਜਾਣ ਵਾਸਤੇ ਕੀ ਹੈ ਪਤਾ ਨਹੀਂ ਹੁੰਦਾ, ਮੇਰੀ ਜੇਬ 'ਚ ਕੀ ਹੈ। ਅਸਲ ਦੇ ਵਿੱਚ ਸੰਸਾਰ 'ਚ ਇਹ ਪੜ੍ਹਾਈ ਸ਼ੁਰੂ ਹੀ ਨਹੀਂ ਹੋਈ ਹੋਈ, ਤਾਂ ਕਰਕੇ ਸਾਨੂੰ ਨਹੀਂ ਪਤਾ। ਜੋ ਸਾਨੂੰ ਕਿਸੇ ਨੇ ਦੱਸੀ ਹੋਈ ਨਹੀਂ ਗੱਲ ਪੈਦਾ ਹੋਇਆ ਤੋਂ ਬਾਅਦ ਦੱਸਿਆ ਹੀ ਕੁਛ, ਸਾਨੂੰ ਉਸ ਗੱਲ ਦਾ ਪਤਾ ਜਿਹੜੀ ਸਾਨੂੰ ਪੈਦਾ ਹੋਣ ਤੋਂ ਬਾਅਦ ਸਿਖਾਈ ਹੈ, ਸੁਣੀ ਹੈ, ਸਮਝਾਈ ਹੈ। ਇਹ ਚੈਪਟਰ ਹੈ ਨਹੀਂ, ਪਤਾ ਕਿਵੇਂ ਲੱਗੇ ਸਾਨੂੰ? ਸੁਣਿਆ ਹੀ ਅਸੀਂ ਹੈ ਨਹੀਂ, ਕਦੇ ਸਮਝਾਇਆ ਕਿਸੇ ਨੇ ਹੈ ਨਹੀਂ। ਆ ਗੁਰਬਾਣੀ ਇਹੀ ਗੱਲ ਸਮਝਾ ਰਹੀ ਹੈ। ਪ੍ਰਾਣੀ ਤੂੰ ਆਇਓ ਲਾਹ ਲੈਣ ਅੱਧੀ ਪੰਕਤੀ ਪੜ੍ਹੀ ਹੈ ਨਾ ਜੋ ਅੱਧੀ ਅਗਲੀ ਵੀ ਪੜ੍ਹ ਲਓ ਲੱਗੇ ਹੋ ਕਿਤ ਕੁ ਫਕੜੇ ਸਭ ਉਗਦੀ ਚਲੀ ਰਹਿਣ ਤੂੰ ਤਾਂ ਹੋਰ ਕੰਮ ਚ ਲੱਗ ਤੂੰ ਤਾਂ ਝੂਠੇ ਕੁਫਰ ਹੁੰਦਾ ਕੁਫਕੜੇ ਕਹਿੰਦੇ ਨੇ ਕੁਫਰ ਝੂਠ ਦੇ ਤੂੰ ਝੂਠੀ ਮਾਇਆ ਦੇ ਪਿੱਛੇ ਭੱਜ ਲਿਆ ਜ਼ਿੰਦਗੀ ਤਾਂ ਤੇਰੀ ਨਿਕਲ ਰਹੀ ਹੈ ਇੱਥੋਂ ਕੋਈ ਜਾਣ ਵਾਲਾ ਨਹੀਂ ਨਾਲ ਜਿਹੜਾ ਕੁਛ ਲੈਣ ਆਇਆ ਨਾ ਉਹ ਕੀ ਸੀ ਸਵਾਲ ਪਹਿਲਾਂ ਇਹ ਹੁਣ ਅਸੀਂ ਇੱਥੇ ਖੜ ਜਾਂਦੇ ਵੀ ਲੈਣ ਆਇਆ ਕੀ ਸੀ ਲੈ ਕੇ ਕੀ ਆਇਆ ਸੀ ਲੈ ਕੇ ਕੀ ਆਇਆ ਸੀ ਲੈ ਕੇ ਆਇਆ ਸੀ ਅਕਲ ਜੰਮਦੇ ਕੋਲ ਹੁੰਦੀ ਹੈ ਅਕਲ ਨਿਆਣੇ ਜੰਮਦੇ ਕੋਲੇ ਅਕਲ ਹੁੰਦੀ ਹੈ ਕਿਸੇ ਕੋਲ ਥੋੜ੍ਹੀ ਹੁੰਦੀ ਹੈ ਕਿਸੇ ਕੋਲ ਜ਼ਿਆਦਾ ਹੁੰਦੀ ਇੱਕੋ ਜਿਹੀ ਨਹੀਂ ਹੁੰਦੀ ਸਾਰਿਆਂ ਕੋਲ ਉਹਦੀ ਪਿਛਲੇ ਜਨਮ ਦੀ ਕਮਾਈ ਹੋਈ ਤੇ ਉਸਦੀ ਜ਼ਿਆਦਾ ਕਿਸੇ ਦੀ ਘੱਟ ਹੈ ਜੇ ਤਾਂ ਉਹ ਸਿਆਣਾ ਹੋ ਕੇ ਗਿਆ ਹੋਰ ਉਹ ਵੱਧ ਗਈ ਉਹਦੀ ਅਕਲ ਅੱਬਲ ਤਾਂ ਅਕਲ ਕੀ ਵੱਧ ਗਈ ਇਸ ਜਨਮ ਦੇ ਵਿੱਚ ਉਹ ਇੰਨਾ ਅਕਲ ਵਧਾ ਲਵੇ ਕਿ ਅਗਲਾ ਉਹਦਾ ਜਨਮ ਹੋਵੇ ਹੀ ਨਾ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਜੇ ਇਹ ਨਹੀਂ ਹੋ ਸਕਦਾ ਕਮ ਅਜ਼ ਕਮ ਸੰਤੋਖੀ ਤਾਂ ਜ਼ਰੂਰ ਹੋ ਜਾਵੇ ਨਾ ਜੇ ਇਹ ਨਹੀਂ ਹੁੰਦਾ ਫਿਰ ਉਹ ਗਵਾ ਕੇ ਗਿਆ ਵੀ ਅੱਧਾ ਦਾ ਸਿਲੇਬਸ ਪਾਸ ਕਰ ਲਵੇ ਕਮ ਅਜ਼ ਕਮ ਹਾਈ ਸਕੂਲ ਤਾਂ ਪਾਸ ਕਰ ਲਵੇ ਲੋਕਾਂ ਨੂੰ ਤਾਂ ਉੱਤੇ ਚਲਿਆ ਜਾਵੇ ਆਮ ਪਬਲਿਕ ਨੂੰ ਤਾਂ ਉੱਤੇ ਉੱਠ ਮਾਇਆ ਤੋਂ ਤਾਂ ਉੱਤੇ ਉੱਠ ਜਾਵੇ ਉੱਠ ਜਾਵੇ ਮਾਇਆ ਨੂੰ ਤਾਂ ਸਮਝ ਲਵੇ ਵੀ ਇਹ ਭਾਈ ਨਾਲ ਜਾਣ ਵਾਲਾ ਕੁਛ ਨਹੀਂ ਇਹਦੇ ਨਾਲ ਮੋਹ ਨਹੀਂ ਕਰਨਾ ਚਾਹੀਦਾ ਇੰਨਾ ਕੁ ਤਾਂ ਕਰੇ ਨਾ ਜੇ ਮਾਇਆ ਦੇ ਪਿੱਛੇ ਸਾਰੀ ਜ਼ਿੰਦਗੀ ਭੱਜਦਾ ਰਹੇ ਫਿਰ ਤਾਂ ਉਹਨੇ ਉਹ ਜਨਮ ਗਿਆ ਜਨਮ ਫਿਰ ਨੁਕਸਾਨ ਕਰ ਗਿਆ ਫਿਰ ਨੁਕਸਾਨ ਕਰ ਗਿਆ ਜਦੋਂ ਆਇਆ ਸੀ ਤਾਂ ਇਹਨੂੰ ਪਤਾ ਸੀ ਵੀ ਮੈਂ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਇਹ ਲੋਕ ਜਿਹੜੇ ਕਰ ਰਹੇ ਨੇ ਪਾਗਲ ਨੇ ਫੜੋ ਭੁੱਲ ਗਿਆ ਇੱਥੇ ਸੰਗਤ ਦੇ ਵਿੱਚ ਆ ਗਏ ਨਾ ਸੰਸਾਰ 'ਚ ਇਹ ਅਜੇ ਹੀ ਹੋ ਗਿਆ ਜਦ ਬਾਹਰ ਖੜਾ ਸੀ ਦੇਖਦਾ ਮੈਂ ਜੀ ਜਦ ਕਹਿੰਦੇ ਨੇ ਆਹ ਗਲਤੀ ਕੀਤੀ ਉਹ ਕੀਤੀ ਮੈਂ ਨਹੀਂ ਕਰਨੀ ਪਰ ਜਦ ਆਪ ਆ ਕੇ ਖੜਿਆ ਗਲਤੀ ਉਹ ਤੋਂ ਵੀ ਜ਼ਿਆਦਾ ਗਲਤੀ ਹੋ ਗਈ ਪਛਤਾਉਂਦਾ ਹਰੇਕ ਜਨਮ 'ਚ ਹੈ ਜਾਂਦਾ ਹੋਇਆ ਕਿਵੇਂ ਪਤਾ ਲੱਗਿਆ ਸਾਡੇ ਕੋਲ ਗੁਰਬਾਣੀ 'ਚ ਇਸ਼ਾਰੇ ਪਏ ਨੇ ਫਿਰ ਫਾਹੀ ਫਾਥੇ ਕਊਆ ਕਹਿੰਦੇ ਬੜਾ ਸਿਆਣਾ ਕੌਣ ਫਿਰ ਫਸ ਗਿਆ ਫਾਹੀ 'ਚ ਪਹਿਲਾਂ ਫਸਿਆ ਜੀ ਕਹਿੰਦਾ ਤੇ ਹੁਣ ਨਹੀਂ ਫਸਣਾ ਐਤਕੀ ਵੀ ਐਤਕੀ ਜਾਨਵਰ ਜਾਂ ਹੁਣ ਨਹੀਂ ਫਸਦਾ ਕਦੇ ਵੀ ਉਹ ਕਊਆ ਫਿਰ ਫਸ ਗਿਆ ਫਾਹੀ 'ਚ ਫਸਿਆ ਆਪਣੀ ਅਕਲ ਨਾਲ ਗੁਰ ਕੀ ਮਤ ਨਹੀਂ ਨਾ ਲਈ ਜੇ ਗੁਰ ਕੀ ਮਤ ਲੈ ਲੈਂਦਾ ਤਾਂ ਫਸਣ ਤੇ ਬਚਣਾ ਸੀ ਆਪਣੀ ਅਕਲ ਜਿਹੜਾ ਗੁਰ ਕੀ ਅਕਲ ਨਾ ਲਵੇ ਉਹਨੂੰ ਕਊਆ ਕਹਿੰਦੇ ਜਗ ਕਊਆ ਮੁਖ ਚੁੰਚ ਗਿਆਨ ਜਿਹੜਾ ਆਪਣਾ ਗਿਆਨ ਹੈ ਨਾ ਉਹਨੂੰ ਵੱਡਾ ਮੰਨ ਕੇ ਚੱਲਦਾ ਕੌਣ ਅੰਤਰ ਝੂਠ ਲੋਭ ਅਭਿਮਾਨ ਝੂਠ ਲੋਭ ਹੰਕਾਰ ਤਿੰਨੇ ਚੀਜ਼ਾਂ ਉਹਦੇ ਅੰਦਰ ਟਿੱਕੀਆਂ ਰਹਿੰਦੀਆਂ ਹੰਕਾਰ ਆਪਣੇ ਗਿਆਨ ਦਾ ਜੋਬਨ ਦਾ ਫਿਰ ਫਾਹੀ ਫਾਥੇ ਕਊਆ ਫਿਰ ਪਛਤਾਵਾ ਆਪ ਕਿਆ ਹੋਊਗਾ ਪਛਤਾਊਗਾ ਜਾਂਦਿਆਂ ਸਰੀਰ ਛੁੱਟ ਜੂਗਾ ਫਿਰ ਪਛਤਾਏਗਾ ਮੁੜਿਆ ਕਮਲਕ ਮਤ ਤੁਮ ਲਾਗੇ ਇਹ ਹਰ ਵਾਰ ਇਹਦੇ ਨਾਲ ਹੁੰਦਾ ਰਹਿੰਦਾ ਇਹ ਗੱਲ ਕੋਈ ਨਹੀਂ ਦੱਸਦਾ ਸਵਾਏ ਗੁਰਬਾਣੀ ਤੇ ਕੋਈ ਦੁਨੀਆ ਦੀ ਮਤ ਇਹ ਗੱਲ ਨਹੀਂ ਦੱਸਦੀ ਜਿਹੜੇ ਦੱਸਦੇ ਨੇ ਉਹਦਾ ਇਲਾਜ ਹੋਰ ਦੱਸਦੇ ਨੇ, ਫਿਰ ਗਿਆਨ ਨਹੀਂ ਦਿੰਦੇ ਬਚਣ ਦਾ। ਅੱਬਲ ਤਾਂ ਦੱਸਦੇ ਨੇ, ਗੱਲਾਂ ਕਰ ਲੈਂਦੇ ਨੇ, ਬਾਅਦ ਦੇ ਵਿੱਚ ਕੀ ਕਰਦੇ ਨੇ ਸੁਣਨ ਵਾਲੇ ਫਿਰ ਉੱਠ ਕੇ ਉਹੀ ਚੀਜ਼ਾਂ ਮੰਗਦੇ ਨੇ ਜਿਹਨਾਂ 'ਤੇ ਛਡਾਇਆ ਸੀ ਉਹਨੇ। ਜਿਹੜੀਆਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਸੀ ਉਹੀ ਚੀਜ਼ਾਂ ਨਾਲ ਜੁੜ ਕੇ ਮੰਗਦੇ ਨੇ ਸੰਗਤ, ਔਰ ਉਹ ਦੇ ਵੀ ਰਿਹਾ, ਠੀਕ ਵੀ ਕਰ ਰਿਹਾ। ਕਿਸੇ ਨੂੰ ਬੁਖਾਰ ਹੋਇਆ ਉਹ ਐਂ ਨਹੀਂ ਕਹਿੰਦਾ ਪਾਣਾ ਮੈਨੂੰ, ਮੇਰੇ ਹੱਥ 'ਚ ਕੀ ਹੈ, ਕਿਉਂ ਪੁੱਛਦੇ ਹੋ ਮੈਨੂੰ, ਤੁਸੀਂ ਸੁਣ ਕੀ ਆਏ ਸੀ, ਜਾਓ ਚਲੇ ਜਾਓ, ਐਨੀ ਹਿੰਮਤ ਨਹੀਂ ਕਹਿਣਾ। ਜਿੰਨਾ ਚਿਰ ਇਹ ਗੱਲ ਨਹੀਂ ਕਹਿੰਦਾ ਪ੍ਰਚਾਰਕ, ਉਹਨਾਂ ਚਿਰ ਕੋਈ ਜੇ ਉਹ ਉਹਨੂੰ ਪਤਾ ਜੇ ਮੈਂ ਕਹੂੰਗਾ ਕੱਲ੍ਹ ਨੂੰ ਇਹਨਾਂ ਨੇ ਉਹਨਾਂ ਦੀ, ਉਹਦੀ ਆਪਣੀ ਮਜਬੂਰੀ ਹੈ ਨਾ ਕਹਿਣ ਦੀ। ਪ੍ਰਚਾਰਕ ਪ੍ਰਚਾਰ ਕਰੀ ਜਾਂਦੇ ਨੇ, ਪਰ ਜਦ ਟਾਈਮ ਆਉਂਦਾ ਗੱਲਾਂ ਉੱਤੇ ਦੀ ਕੱਢੀ ਜਾਂਦੇ ਨੇ ਲੋਕ, ਮੰਗਦੇ ਫਿਰ ਅਰਦਾਸ ਹੋਈ ਨੇ ਮੈਨੂੰ ਕੰਮ ਨਾ, ਕਿਉਂ ਮੰਗਦੇ, ਕਿਉਂ ਕਰਦੇ ਨੇ। ਜੇ ਕਹਿ ਦੇਣ ਉਹਨਾਂ ਨੂੰ ਠੋਕੇ ਵੀ ਜਿਹਦੇ ਅੰਦਰ ਕਾਮਨਾਵਾਂ ਨੇ ਉਹ ਤਾਂ ਸਿੱਖੇ ਨਹੀਂ ਹੈ, ਸੁਣਿਆ ਤੁਸੀਂ ਕੀ ਹੈ, ਕੀ ਕਰਨਾ ਉਹਨੇ ਗੁਰਦੁਆਰੇ, ਕੱਲ੍ਹ ਨੂੰ ਨਹੀਂ ਆਉਣਗੇ, ਉਹਨਾਂ ਦਾ ਕੰਮ ਨਹੀਂ ਚੱਲਣਾ। ਸਾਰੇ ਡਰੇ ਹੋਏ ਨੇ, ਭਰੋਸਾ ਕਿਸੇ ਨੂੰ ਵੀ ਨਹੀਂ ਹੈ। ਜਿਹਨੂੰ ਭਰੋਸਾ ਉਹ ਕਹੂਗਾ, ਗੁਰੂ ਘਰ ਨਾਲ ਕਿਉਂ ਨਹੀਂ ਜੁੜੇ ਲੋਕ, ਉਹ ਮੂੰਹ ਤੇ ਚਪੇੜਵਾਂ ਮਾਰ ਦਿੱਤੇ ਗੱਲ, ਜੇ ਕੋਈ ਮੰਗਦਾ ਸੀ ਮਤਲਬ ਜੁੜਦਾ ਨਹੀਂ ਹੈ, ਚਪੇੜਵਾਂ ਵਜੂ ਕੌਣ ਜੁੜੂਗਾ, ਕੌਣ ਜੁੜੂਗਾ। ਕਬੀਰ ਨਾਲ ਕਿਉਂ ਨਹੀਂ ਕੋਈ ਜੁੜਿਆ, ਆ ਗੱਲਾਂ ਦੇਖ ਲਓ ਕੀ ਕਹਿੰਦਾ ਕਬੀਰ। ਕਬੀਰ ਇਹ ਕਹਿੰਦਾ ਜੋ ਤਨ ਜੀਵਤ ਜਰਾਬ ਹੈ, ਕਹਿੰਦੇ ਜਿਉਂਦੇ ਹੀ ਜਾਣ ਦੋ ਇਹਨਾਂ ਇੱਛਾਵਾਂ ਨੂੰ, ਕਹਿੰਦੇ ਇਹ ਤਾਂ ਪਾਗਲ ਹੈ। ਸੰਤ ਕਾਹਦਾ ਜਿਹਨੇ ਇੱਛਾ ਨਾਲ ਪੂਰੀਆਂ ਕੀਤੀਆਂ, ਜਿਹਦੇ ਕੋਲ ਤਾਕਤ ਨਹੀਂ। ਧਰਮ ਨੂੰ ਕਿਸੇ ਹੋਰ ਰੰਗ ਤੋਂ ਲਿਆ, ਧਰਮ ਨੇ ਇਹ ਪ੍ਰਚਾਰ ਕੀਤਾ ਵੀ ਧਰਮ ਬੰਦਿਆਂ ਕੋਲ ਸ਼ਕਤੀਆਂ ਹੁੰਦੀਆਂ ਨੇ ਰੱਬ ਵਰਗੀਆਂ, ਜੋ ਮਰਜ਼ੀ ਕਰਦਣ, ਆ ਤਾਂ ਪ੍ਰਚਾਰ ਹੋ ਰਿਹਾ। ਨਾ ਜੀ ਨਾ, ਉਹ ਕਹਿੰਦੇ ਰੱਬ ਇਹਨਾਂ ਦੇ ਬਸ ਦੇ ਵਿੱਚ ਹੈ ਭਗਤਾਂ ਦੇ, ਉਹਦਾ ਕਹਿੰਦੇ ਨੇ ਰੱਬ ਭਗਤਾਂ ਦੇ ਬਸ ਚ ਹੈ। ਅਸੀਂ ਨਿਆਣੇ ਹੁੰਦੇ ਸੁਣਦੇ ਹੁੰਦੇ ਸੀ ਸਿੱਖਾਂ ਦੀ ਸਟੇਜ ਤੋਂ, ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ, ਲੈ ਲਓ ਬਸ ਕਰਨਾ ਸੀ ਮਨ, ਬਸ ਕਰ ਲਿਆ ਰੱਬ। ਹੁਣ ਵੀ ਅਰਥ ਕੀਤੇ ਜਾਂਦੇ ਨੇ, ਨਾ ਤੂੰ ਆਵੇਂ ਬਸ, ਉਲਟੇ ਅਰਥ ਕੀਤੇ ਜਾਂਦੇ ਨੇ, ਬਲੈਕਮੇਲ ਨੇ ਸਾਰੇ ਜਿੰਨੇ ਧਰਮ ਨੇ ਸਾਰੇ ਸ਼ਰੀਕ ਖੁਦਾ ਨੇ, ਬਾਗੀ ਕਰਦੇ ਨੇ, ਯਾਨੀ ਰੱਬ ਤੋਂ ਬਾਗੀ ਕਰਦੇ ਨੇ ਸਾਰੇ, ਗੱਲਾਂ ਆਦੀਆਂ ਦੂਈਆਂ ਵੀ ਕਰ ਦਿੰਦੇ ਨੇ ਗੀਤਾ ਵਾਂਗੂ, ਪਰ ਜ਼ਿਆਦਾ ਗੱਲਾਂ ਫਿਰ ਵਿਰੋਧ ਚ ਕਰ ਦਿੰਦੇ। ਪਬਲਿਕ ਕੀ ਕਰੇ, ਉਲਝੇ ਹੋਏ ਨੇ ਸਾਰੇ, ਉਲਝੇ ਹੋਏ ਨੇ, ਤਾਣੀ ਉਲਝ ਗਈ ਸਾਰੀ ਉਹ ਹੈ, ਹੁਣ ਸੁਲਝੇ ਕਿਵੇਂ, ਅਗਲੀਆਂ ਪਗਦੀਆਂ ਜੇ ਸੁਲਝਣ ਦੀ ਯਾਰ, ਉਲਝਣ ਦੀ ਉਹ ਗੱਲ ਆਊਗੀ। ਇੱਥੇ ਉਲਝੀ ਹੋਈ ਆ ਦੁਨੀਆ, ਬਣਦੀ ਨਹੀਂ ਇਹਨਾਂ ਵੀ ਉਲਝੇ ਹੋਏ ਨੇ, ਖੁਦ ਪ੍ਰਚਾਰਕ ਉਲਝੇ ਹੋਏ ਨੇ, ਖੁਦ ਜਿਹੜੇ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਤੇ ਰਿਸ਼ੀ ਮੁਨੀ ਕਹਾਉਂਦੇ ਤੇ ਸਾਰੇ ਉਲਝੇ ਹੋਏ ਨੇ। ਉਹ ਰਾਜਿਆਂ ਨੂੰ ਰਸ ਪੈਦਾ ਕਰਦੇ ਨੇ, ਰਾਜਿਆਂ ਦੇ ਬੜੇ ਬੜੇ ਹਥਿਆਰ ਪੈਦਾ ਕਰ, ਤੇਰੀ ਜਿੱਤ ਕਰਾਉਣੀ, ਤੇਰੀ ਜਿੱਤ ਕਰਾਉਣੀ, ਕਿਹੜੇ ਚੱਕਰ 'ਚ ਪੈ ਗਏ ਨੇ ਉਹ ਤਾਂ ਦੁਨੀਆ ਨਾਲ ਜੁੜੇ ਖੜੇ ਨੇ, ਸੰਸਾਰ ਨਾਲ ਜੁੜੇ ਖੜੇ ਨੇ। ਸੰਸਾਰ ਤੋਂ ਛੁਟਕਾਰੇ ਦੀ ਵਿਧੀ, ਮਨ ਨੂੰ ਮਾਰਨ ਦੀ ਵਿਧੀ ਕੋਈ ਵੀ ਨਹੀਂ ਦੱਸ ਰਿਹਾ। ਭਗਤ ਕਬੀਰ ਜੀ ਕਹਿੰਦੇ ਕੌਣ ਮੁਨੀ ਜੋ ਮਨ ਕੋ ਮਾਰਾ, ਇੱਕ ਮੁਨੀ ਦਾ ਨਾਮ ਮੈਨੂੰ ਦੱਸੋ ਜਿਹਨੇ ਮਨ ਨੂੰ ਮਾਰਿਆ ਹੋਵੇ ਜਾਂ ਮਨ ਨੂੰ ਮਾਰਨ ਦੀ ਗੱਲ ਕੀਤੀ ਹੋਵੇ, ਉਪਦੇਸ਼ ਕੀਤਾ ਹੀ ਕੋਈ ਨਹੀਂ। ਤੇ ਮਨ ਮਾਰੇ ਤੇ ਬਿਨਾਂ ਤਾਂ ਮੁਕਤ ਹੋਣੀ ਨਹੀਂ, ਮੁਕਤੀ ਕਿਵੇਂ ਹੋਜੂ, ਕੋਈ ਮੁਕਤ ਨਹੀਂ ਹੈ ਉਹਨਾਂ ਚੋਂ। ਪਰ ਅਸੀਂ ਤਾਂ ਰਿਸ਼ੀ ਮੁਨੀਆਂ ਨੂੰ ਆਪਣੇ ਸਭ ਤੋਂ ਉੱਚੇ ਮੰਨੀ ਬੈਠੇ ਹਾਂ, ਜਿੰਨਾ ਚਿਰ ਰਿਸ਼ੀ ਮੁਨੀਆਂ ਨੂੰ ਅਸੀਂ ਸਭ ਤੋਂ ਉੱਚੇ ਮੰਨਾਂਗੇ ਉਹਨਾਂ ਚਿਰ ਸਿੱਖੀ ਦੇ ਵਿਹੜੇ 'ਚ ਐਂਟਰੀ ਵੀ ਨਹੀਂ ਹੈ ਸਾਡੀ, ਗੁਰਬਾਣੀ ਕੀ ਕਹਿੰਦੀ ਹੈ ਸਿਮਰਤੀ ਵੇਦ ਪੁਰਾਣ ਪੁਕਾਰਨ ਪੋਥੀਆਂ ਰਿਸ਼ੀਆਂ ਮੁਨੀਆਂ ਦੀ ਉਹ ਕ੍ਰੀਏਸ਼ਨ ਹੈ ਸਿਮਰਤੀ ਦਾ ਗਿਆਨ ਵੇਦ ਦਾ ਮਤਲਬ ਸਿਮਰਤੀ ਵੇਦ ਸਿਮਰਤੀ ਦਾ ਗਿਆਨ ਪੁਰਾਣਾਂ ਦੇ ਵਿੱਚ ਜਿਹੜਾ ਹੈਗਾ ਪੋਥੀਆਂ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਉੱਚੀਆਂ ਗੱਲਾਂ ਨੇ ਮਾਇਆ ਨੇ ਜੋੜ ਲਾਲੀਆਂ ਨੇ ਸਭ ਉਲਝੇ ਹੋਏ ਸਭ ਅੱਧੀ ਗੱਲ ਐ ਕਹਿੰਦੇ ਨੇ ਅੱਧੀ ਦੂਏ ਪਸੰਦ ਕਰਦੇ ਕਲੀਅਰ ਕੱਟ ਕੋਈ ਰਸਤਾ ਦੱਸ ਨਹੀਂ ਰਿਹਾ ਨਾ ਕਿਸੇ ਨੂੰ ਰਸਤੇ ਦਾ ਪਤਾ ਹੈ ਰਸਤੇ ਦਾ ਕਿਤੇ ਬਿਰਲੇ ਨੂੰ ਕਿਸੇ ਵੇਲੇ ਪਤਾ ਲੱਗਦਾ ਹੁੰਦਾ ਇਹ ਰਸਤਾ ਜਦ ਪ੍ਰਗਟ ਹੁੰਦਾ ਉਹਨੂੰ ਰੁੱਤ ਕਹਿੰਦੇ ਨੇ ਇੱਕ ਹੋਏ ਤਾਂ ਬਹੁਤ ਹੋ ਜਾਂਦੇ ਨੇ ਅੱਧੀ ਪੜ੍ਹਾਈ ਤਾਂ ਕਰ ਲੈਂਦੇ ਨੇ ਸਾਰੇ ਸੰਤੋਖ ਤੱਕ ਤਾਂ ਸਾਰੇ ਬਹੁਤ ਪਹੁੰਚ ਜਾਂਦੇ ਨੇ ਪਰ ਅਗਲੀ ਪੜ੍ਹਾਈ ਜਦ ਤੱਕ ਨਹੀਂ ਮੌਸਮ ਹੁੰਦਾ ਇੱਕ ਹੋਏ ਤਾਂ ਗਵੈ ਰੁੱਤੀ ਹੂੰ ਜਦ ਕਿਤੇ ਰੁੱਤ ਹੁੰਦੀ ਹੈ ਜਦ ਕੋਈ ਕਬੀਰ ਪ੍ਰਗਟ ਹੁੰਦਾ ਕੋਈ ਨਾਨਕ ਪ੍ਰਗਟ ਹੁੰਦਾ ਗੁਰਬਾਣੀ ਪ੍ਰਗਟ ਹੁੰਦੀ ਹੈ ਉਹ ਫਿਰ ਇੱਕ ਹੋਏ ਹੋਏ ਤਾਂ ਉਗਦੇ ਨੇ ਨਹੀਂ ਇੱਕ ਹੋ ਕੇ ਰਹਿ ਜਾਂਦੇ ਨੇ ਇੱਕ ਤੱਕ ਪਹੁੰਚ ਜਾਂਦੇ ਨੇ ਇੱਕ ਮਨ ਇੱਕ ਚੇਤਾ ਰਹਿੰਦਾ ਮਾਇਆ ਤੋਂ ਤਾਂ ਉਪਰਾਂ ਰਹਿੰਦੇ ਨੇ ਗੁਰੂ ਅਮਰਦਾਸ ਕਿਸੇ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ ਕਿ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਹੈ ਨਹੀਂ ਕਿਤੇ ਮਿਲੀ ਕਿੱਥੋਂ ਮਿਲੀ ਗੁਰੂ ਘਰ ਚੋਂ ਜਦ ਮਿਲ ਗਈ ਉਹਨਾਂ ਨੇ ਅਡੋਪਟ ਕਰ ਲਈ ਕਿਤਾਬ ਉਹ ਸਟੈਂਡਰਡ ਦੀ ਗੱਲ ਹੈ ਹੀ ਨਹੀਂ ਸੀ ਕਿਤੇ ਗੁਰੂ ਬਣੇ ਬੈਠੇ ਸੀ ਜਗ੍ਹਾ ਜਗ੍ਹਾ ਪਰ ਜਿਹੜੀ ਡੈਫੀਨੇਸ਼ਨ ਗੁਰੂ ਦੀ ਦਿੱਤੀ ਗੁਰਬਾਣੀ ਨੇ ਉਹ ਡੈਫੀਨੇਸ਼ਨ ਕਿਤੇ ਨਹੀਂ ਸੀ ਗੁਰੂ ਦੀ ਵੀ ਨਹੀਂ ਦਿੱਤੀ ਗੁਰ ਦੀ ਦਿੱਤੀ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰਾਂ ਦਾ ਉਹ ਕਹਿੰਦੇ ਗਿਆਨ ਤੇ ਬਿਨਾਂ ਦੇ ਗੁਰ ਦਾ ਅਰਥ ਇੱਥੇ ਆਦਮੀ ਨਹੀਂ ਆ ਸਕਦਾ ਜੇ ਗੁਰ ਦਾ ਅਰਥ ਆਦਮੀ ਲੈਂਦੇ ਨਾਨਕ ਨੂੰ ਦੇਖ ਕੇ ਸਾਡੇ ਅੰਦਰ ਅੰਦਰ ਚਾਨਣ ਹੋ ਜਾਂਦਾ ਗੁਰ ਦਾ ਅਰਥ ਗਿਆਨ ਹੁੰਦਾ ਜਿੰਨਾ ਚਿਰ ਤੁਹਾਨੂੰ ਗਿਆਨ ਮਿਲ ਨਹੀਂ ਜਾਂਦਾ ਅੰਦਰ ਚਾਨਣ ਹੋਊਗਾ ਕਿਵੇਂ ਅੰਦਰ ਗਿਆਨ ਨਾਲ ਚਾਨਣ ਹੋਣਾ ਬਾਹਰਲੇ ਚਾਨਣ ਦਾ ਅੰਦਰਲੇ ਚਾਨਣ ਦਾ ਕੀ ਸੰਬੰਧ ਭਰਨ ਦੌਰ ਕਾਹਦੇ ਨਾਲ ਹੋਣਾ ਗਿਆਨ ਨਾਲ ਬਸ ਇਹ ਗੱਲ ਸੀ ਤੁਹਾਨੂੰ ਪਤਾ ਸੀ ਗੁਰਬਿਨ ਘੋਰ ਅੰਧਾਰ ਵੀ ਜਿਹੜੀ ਮੇਰੇ ਅੰਦਰ ਗਿਆਨ ਹਨੇਰਾ ਹੈ ਉਹ ਗਿਆਨ ਨਾਲ ਦੂਰ ਹੋਣਾ ਉਹਨੂੰ ਪੁੱਛੀਏ ਵੀ ਉਹ ਕਿਹੜਾ ਗਿਆਨ ਹੈ ਜਿਹਦੇ ਨਾਲ ਦੂਰ ਹੋਣਾ ਬਸ ਵੀ ਉਸ ਬੰਦੇ ਕੋਲ ਦਵਾਈ ਹੈਗੀ ਹੈ ਜਿਹੜਾ ਇਹ ਕਹਿੰਦਾ ਜੇ ਸੌ ਚੰਦਾ ਉਗਵੈ ਇਹ ਤਾਂ ਚੰਦਰਮੇ ਦੀ ਪੂਜਾ ਕਰਦੇ ਨੇ ਇਹ ਤਾਂ ਸੂਰਜ ਦੀ ਪੂਜਾ ਕਰਦੇ ਨੇ ਜਿਹੜਾ ਸੂਰਜ ਦੀ ਪੂਜਾ ਕਰਦਾ ਹੈ ਉਹਦੇ ਕੋਲ ਗਿਆਨ ਨਹੀਂ ਹੁੰਦਾ ਜਿਹਦੇ ਕੋਲ ਇਹ ਗਿਆਨ ਹੁੰਦਾ ਸੂਰਜ ਆਪ ਹੀ ਹੁੰਦਾ ਉਹ ਸੂਰਜ ਦੀ ਪੂਜਾ ਉਹਨੇ ਕੀ ਕਰਨੀ ਉਹਦਾ ਉੱਥੇ ਰੋਸ਼ਨੀ ਕਰ ਦਿੰਦਾ ਹੈ ਜਿੱਥੇ ਸੂਰਜ ਨਹੀਂ ਕਰ ਸਕਦਾ ਉਹ ਕੌਣ ਹੈ ਸੂਰਜ ਉਹ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਤਾਂ ਸੂਰਜ ਦਾ ਵੀ ਸੂਰਜ ਉਹ ਤਾਂ ਚੰਦਰਮੇ ਦਾ ਵੀ ਚੰਦਰਮਾ ਉਹ ਤਾਂ ਜਿਹੜੇ ਗਿਆਨ ਕਰਾਉਣ ਵਾਲੇ ਮਨ ਨੇ ਗਿਆਨਵਾਨ ਨੇ ਲੋਕ ਉਹਨਾਂ ਦੇ ਅੰਦਰ ਉਹਨਾਂ ਨੂੰ ਗਿਆਨ ਦੇਣ ਵਾਲੇ ਜਿਹੜੇ ਗੁਰੂ ਬਣੇ ਬੈਠੇ ਨੇ ਇੱਕ ਤਾਂ ਹੁੰਦੇ ਨੇ ਗੁਰ ਇੱਕ ਗੁਰ ਹਾਈ ਹੈ ਗੁਰ ਗੁਰ ਹਾਈ ਜਿਹੜੇ ਗੁਰ ਹਾਈ ਨੇ ਜਿਹਨਾਂ ਦੇ ਥੱਲੇ ਰਿਸ਼ੀ ਮੁਨੀ ਚੇਲੇ ਨੇ ਉਹਨੂੰ ਸੂਰਜ ਕਹਿੰਦੇ ਨੇ 1008 108 ਹੁੰਦੇ ਨੇ ਉਹ ਤਾਂ ਉਹਨਾਂ ਨੂੰ ਗਿਆਨ ਦੇਣ ਵਾਲੀ ਹੈ ਗੁਰਬਾਣੀ ਤਾਂ ਸਾਰਿਆਂ ਨੂੰ ਆਤਮ ਗਿਆਨ ਹੈ ਜਿਹੜਾ ਤਾਂ ਸਭ ਤੋਂ ਉੱਚੀ ਅਵਸਥਾ ਦਾ ਗਿਆਨ ਹੈ ਜਦੇ ਉਹਨਾਂ ਨੇ ਕਿਹਾ ਵੀ ਉਹ ਬੰਦੇ ਕੋਲ ਚਲੀ ਗਏ ਕੀ ਉੱਥੋਂ ਸਮਝ ਆ ਗਈ ਸਾਰੀ ਗੱਲ ਦੀ ਇਹ ਗਹਿਣਾ ਦਾ ਗਿਆਨ ਹੈ ਸਿਮਰਤ ਸ਼ਾਸਤਰਾਂ 'ਚ ਗਿਆਨ ਨਹੀਂ ਹੈ
ਅਸਜਰ ਪਰਜਰ ਜਰ ਜਬਰ ਹੈ
ਅਸਜਰ ਮੈਂ ਜਲ ਜਵੇ ਜਿਹਦੇ ਅੰਦਰੋਂ ਮੈਂ ਮੇਰੀ ਜਲ ਜਵੇ ਪਰ ਜਰ ਕੁਛ ਵੀ ਸੰਸਾਰ ਚ ਨਾ ਮੇਰਾ ਨਾ ਤੇਰਾ ਬਸ ਇਹ ਮਨੋਤ ਹੈ ਜਿਹੜੀ ਨਾ ਸਾਡੀ ਤੇਰੇ ਔਰ ਮੇਰੇ ਦੀ ਇਹ ਖਤਮ ਹੋ ਜਾਵੇ ਜਲ ਜਵੇ ਜਲ ਕਿਵੇਂ ਜਾਵੇ ਇਹ ਰੋਸ਼ਨੀ ਹੋ ਜਾਵੇ ਕੋਈ ਮਨੋਤ ਹਨੇਰੇ ਚ ਨਹੀਂ ਅਸੀਂ ਕਹਿਣੀ ਤੇਰਾ ਮੇਰਾ ਹੈ ਨਹੀਂ ਇਹ ਗਿਆਨ ਨਾਲ ਸਮਝ ਆਵੇ ਰੋਸ਼ਨੀ ਨਾਲ ਦੇ ਵਿੱਚ ਸਮਝ ਆਵੇ ਇਹਦੀ ਵੀ ਹਾਂ ਵਾਕਈ ਹੈ ਨਹੀਂ ਇੱਕ ਤਾਂ ਹੈ ਅੱਖਾਂ ਵਿੱਚ ਕੇ ਮੰਨ ਲੈਣਾ ਇੱਕ ਹੈ ਦੇਖ ਕੇ ਮੰਨਣਾ ਦੋਹਾਂ 'ਚ ਫਰਕ ਹੈ ਅੱਖਾਂ ਵਿੱਚ ਕੇ ਮੰਨ ਲੈਣਾ ਤਾਂ ਸ਼ਰਧਾ ਦੇਖ ਕੇ ਮੰਨਣਾ ਨਾ ਦੇਖ ਕੇ ਮੰਨੇ ਬਿਨਾਂ ਭਰੋਸਾ ਨਹੀਂ ਹੁੰਦਾ ਇਹ ਗਿਆਨ ਗੁਰਦਰਸ਼ਨ ਹੈ ਜੋ ਇਹ ਕਹਿ ਰਿਹਾ ਅੰਦਰ ਉਹ ਅਵਸਥਾ ਚੱਲਦੀ ਹੈ ਸਾਰਿਆਂ ਦੇ ਅੰਦਰ ਅਵਸਥਾ ਚੱਲਦੀ ਹੈ ਜਿਹਦੀ ਸਮਝ ਆਵੇ ਅੰਦਰੋਂ ਆਪੇ ਗਿਆਨ ਹੋਈ ਜਾਂਦਾ ਟੈਲੀ ਹੁੰਦਾ ਸਾਡੇ ਨਾਲ ਇਹ ਗਿਆਨ ਨਾਲ ਦੀ ਨਾਲ ਟੈਲੀ ਹੁੰਦਾ ਟੈਲੀ ਹੁੰਦਾ ਤਾਂ ਭਰੋਸਾ ਹੁੰਦਾ ਆਤਮ ਗਿਆਨ ਹੁੰਦਾ ਜਾਂਦਾ ਟੈਲੀ ਹੁੰਦਾ ਅੰਦਰ ਇਹ ਅੰਦਰਲੀ ਅਵਸਥਾ ਦੀ ਗੱਲ ਹੈ ਸਾਰਿਆਂ ਦੇ ਵਿੱਚ ਹੈ ਉਹ ਕਹਿੰਦੇ ਨੇ ਮੈਂ ਗੁਰੂ ਹਾਂ ਤੁਸੀਂ ਚੇਲੇ ਹੋ ਇੱਥੇ ਨਾ ਗੁਰੂ ਹੈ ਕੋਈ ਨਾ ਚੇਲਾ ਚੇਲਾ ਆ ਮਨ ਹੈ ਸਤਿਗੁਰੂ ਦਾ ਅੰਦਰ ਹੈ ਦੋ ਇੱਕ ਨੇ ਇੱਕ ਤੋਂ ਨਾ ਕੋਈ ਵੱਡਾ ਹੈ ਨਾ ਇੱਕ ਕਿਸੇ ਤੋਂ ਛੋਟਾ ਦੇਖੋ ਇੱਕ ਕਿਸੇ ਤੋਂ ਵੱਡਾ ਵੀ ਨਹੀਂ ਇੱਕ ਨਹੀਂ ਵੱਡਾ ਹੈ ਕਿਸੇ ਤੋਂ ਅਸੀਂ ਇੱਕ ਬਹਿਣ ਪਾਲਿਆ ਹੋਇਆ ਵੀ ਇੱਕ ਖਾਨੀ ਬਹੁਤ ਵੱਡਾ ਹੈ ਇੱਕ ਸਭ ਤੋਂ ਛੋਟਾ ਇੱਕ ਤੋਂ ਤਾਂ ਗਿਣਤੀ ਸ਼ੁਰੂ ਹੁੰਦੀ ਹੈ ਇੱਕ ਤੋਂ ਸ਼ੁਰੂ ਹੁੰਦੀ ਹੈ ਗਿਣਤੀ ਜਦੋਂ ਕੋਈ ਇੱਕ ਹੁੰਦਾ ਤਾਂ ਛੋਟਾ ਹੁੰਦਾ ਹੈ ਜਦੋਂ ਅੰਦਾ ਫਿਰ ਤਾਂ ਬੜਾ ਹੈ ਹੰਕਾਰ ਹੈ ਜ਼ਿਆਦਾ ਹੈ ਇਹਨੂੰ ਜ਼ਿਆਦਾ ਇੱਕ ਹੈ ਨਹੀਂ ਜਿੰਨਾ ਚਿਰ ਇੱਕ ਹੈ ਨਹੀਂ ਉਹਨਾਂ ਚਿਰ ਤਾਂ ਹੰਕਾਰ ਹੈ ਆਪਣੇ ਆਪ ਨੂੰ ਬੜਾ ਸਮਝਦਾ ਜਦ ਇੱਕ ਹੋ ਜਾਂਦਾ ਫਿਰ ਦਾਸ ਹੈ ਜਦ ਇੱਕ ਨਹੀਂ ਹੈ ਫਿਰ ਪਹਿਲਾਂ ਗੁਰੂ ਹੈ ਹੁਣ ਦਾਸ ਤੋਂ ਛੋਟਾ ਕੋਈ ਨਹੀਂ ਗੁਰੂ ਤੋਂ ਬੜਾ ਕੋਈ ਨਹੀਂ ਜਿੰਨਾ ਚਿਰ ਸਾਬਤ ਨਹੀਂ ਹੈ ਉਹਨਾਂ ਚਿਰ ਗੁਰੂ ਬਣਦਾ ਗੁਰੂ ਸਮਝਦਾ ਆਪਣੇ ਆਪ ਨੂੰ ਜਦ ਇੱਕ ਹੋ ਜਾਂਦਾ ਸਭ ਤੋਂ ਛੋਟਾ ਹੋ ਜਾਂਦਾ ਭਾਵੇਂ ਦਾਲ ਤੋਂ ਤਾਂ ਵੱਡਾ ਹੀ ਹੈ ਸਾਰਿਆਂ ਨੂੰ ਦਾਲ ਨਾਲ ਤਾਂ ਇਹ ਕਹਿੰਦਾ ਸਾਬਤ ਨਾਲ ਸਾਬਤ ਨਾਲ ਦਾਲ ਦਾ ਆਪਸ ਵਿੱਚ ਕੀ ਮੇਲ ਦਾਲ ਦਾ ਦਾਲ ਨਾਲ ਮੇਲ ਹੋਊਗਾ ਸਾਬਤ ਦਾ ਸਾਬਤ ਨਾਲ ਮੇਲ ਹੋਊ ਸਾਬਤ ਸਭ ਬਰਾਬਰ ਨੇ ਛੋਟਾ ਤਾਂ ਮੰਨਦਾ ਕਿ ਸੱਚਖੰਡ ਦੇ ਵਿੱਚ ਏਕਤਾ ਜਿਹੜੀ ਹੈਗੀ ਇੱਕ ਨਹੀਂ ਅਨੇਕ ਹੈ ਫਿਰ ਏਕ ਹੈ ਅਨੇਕ ਹੁੰਦੇ ਹੋਏ ਵੀ ਇੱਕ ਨੇ ਅਜੋ ਇਹਨੇ ਅਨੇਕਤਾ ਚ ਆਪਣੀ ਏਕਤਾ ਰਲਾਉਣੀ ਹੈ ਸਮਝ ਤਾਂ ਆਈ ਹੈ ਇੱਕ ਦੀ ਇੱਕ ਕੀ ਹੁੰਦਾ ਇੱਕ ਤਾਂ ਸੰਤੋਖ ਤੇ ਜਾ ਕੇ ਹੋ ਜਾਂਦਾ ਜਾਂ ਸੰਤੋਖੀ ਹੋ ਗਿਆ ਇੱਕ ਹੋ ਗਿਆ ਉਦੋਂ ਅਜੋ ਤਾਂ ਫਿਰ ਸ਼ਬਦ ਚ ਤਾਂ ਲੀਨ ਹੋਇਆ ਨੀ ਸੁਤ ਸ਼ਬਦ ਦੇ ਵਿੱਚ ਤਾਂ ਸਮਾਈ ਨੀ ਜਿੰਨਾ ਚਿਰ ਵਜੂਦ ਹੈਗਾ ਇੱਕ ਉਦੋਂ ਤੱਕ ਸੰਤੋਖ ਤੱਕ ਇਹਦਾ ਵਜੂਦ ਹੈ ਦੋਏ ਦੇ ਅੰਦਰੋਂ ਦਾਣਾ ਸਾਬਤ ਹੈ ਦਾਲ ਫਿਰ ਵੀ ਹੋ ਸਕਦੀ ਹੈ ਪਰ ਜਦ ਫਿਰ ਛੋ ਜਾਂਦਾ ਫਿਰ ਦਾਲ ਨਹੀਂ ਰਹਿੰਦੀ ਫਿਰ ਦਾਲ ਨਹੀਂ ਹੋ ਸਕਦੀ ਦੋਏ ਖਤਮ ਸੱਜਾ ਖੱਬਾ ਦੋਏ ਖਤਮ ਇਹ ਹੈ ਗੁਰਬਾਣੀ ਦੀ ਸੋਝੀ ਇਹ ਗੁਰਬਾਣੀ ਦਾ ਮਾਰਗ ਗੁਰਮਤ ਦਾ ਇੱਕ ਕਿਵੇਂ ਹੋਣਾ ਇੱਕ ਤਾਂ ਸਭ ਤੋਂ ਛੋਟਾ ਹੈ ਔਰ ਇੱਕ ਕਿਸੇ ਨੇ ਝੂਠ ਨਹੀਂ ਬੋਲਿਆ ਸਾਰਿਆਂ ਨੇ ਦਾਸ ਕਹਿ ਕੇ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਦਿਮਾਗ 'ਚ ਫਸਿਆ ਵੀ ਇੱਕ ਤੋਂ ਉੱਪਰ ਕੁਛ ਵੀ ਨਹੀਂ ਠੀਕ ਹੈ ਸੰਸਾਰ 'ਚ ਇੱਕ ਤੋਂ ਉੱਪਰ ਕੁਛ ਨਹੀਂ ਮੰਨਦੇ ਇਸ ਗੱਲ ਦਾਲ ਦੇ ਵਿੱਚ ਤਾਂ ਇੱਕੋ ਬੜਾ ਹੋਊਗਾ ਨਾ ਜਿੱਥੇ ਤੱਕ ਦਾਲ ਹੈ ਸੰਸਾਰ ਚ ਸਾਰਿਆਂ ਨੂੰ ਬੜਾ ਹੈ ਜਿਹੜਾ ਸਭ ਭਗਤ ਬਰਾਬਰ ਹੋਰ ਨਾ ਕੋਈ ਕੋਈ ਸੂਰਮਾ ਹੋਵੇ ਕੋਈ ਛਤਰਪਤੀ ਰਾਜਾ ਹੋਵੇ ਕੋਈ ਪੰਡਿਤ ਹੋਵੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਠੀਕ ਹੈ ਸੰਸਾਰ ਚ ਵੱਡਾ ਹੈ ਸਾਰਿਆਂ ਨੂੰ ਪਰ ਉਹਨੇ ਸੰਸਾਰ ਤੇ ਕੀ ਲੈਣਾ ਤਾਂ ਸੰਸਾਰ ਚ ਹੁੰਦਾ ਸੰਸਾਰ ਦੇ ਬਾਹਰ ਸੰਸਾਰ ਨਾਲ ਤਾਂ ਉਹਦਾ ਕੋਈ ਕੰਪੀਟੀਸ਼ਨ ਨਹੀਂ ਹੈ ਸੰਸਾਰ ਨਾਲ ਤਾਂ ਉਹਦਾ ਕੋਈ ਵਾਸਤਾ ਲੈਣ ਦੇਣ ਨਹੀਂ ਹੈ ਉਹ ਤਾਂ ਸੱਚਖੰਡ ਦੇ ਨਾਲ ਆਪਣੇ ਆਪ ਨੂੰ ਤੋਲ ਕੇ ਚੱਲਦਾ ਬਈ ਉਹ ਜਿਹੜੇ ਦੇਸ਼ ਚ ਰਹਿੰਦਾ ਉਹ ਦੇਸ਼ ਦੇ ਨਾਲ ਬੜਾ ਛੋਟਾ ਦੇਖੂਗਾ ਇੱਥੇ ਦੇਖੂਗਾ ਉਹ ਇੱਥੇ ਦਾ ਕੀ ਮਤਲਬ ਹੈ ਜਿਹੜੇ ਬੰਦੇ ਇਮਤਿਹਾਨ ਚ ਬੈਠੇ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਨੇ ਨੰਬਰਾਂ ਦਾ ਜਿਹੜੇ ਪੜ੍ਹਦੇ ਨੇ ਉਸ ਇਮਤਿਹਾਨ ਚ ਬੈਠੇ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਨੇ ਨੰਬਰਾਂ ਦਾ ਜਿਹੜੇ ਬੈਠੇ ਹੀ ਨਹੀਂ ਪੜ੍ਹਾਈ ਹੋ ਨਹੀਂ ਪੜ੍ਹੀ ਉਹਨਾਂ ਨਾਲ ਕੀ ਆ ਲੋਕ ਤਾਂ ਸਾਰੇ ਦੂਏ ਬਾਹਰ ਨੇ ਪੜ੍ਹਾਈ ਤੋਂ ਹੀ ਬਾਹਰ ਨੇ ਤਾਂ ਇਹਨਾਂ ਨਾਲ ਕਹਦਾ ਕੰਪੀਟੀਸ਼ਨ ਉਹਦਾ ਸੱਚਖੰਡ ਦੇ ਜਿਹੜਾ ਹੁਕਮ ਹੈ ਉਹਦੇ ਅਧੀਨ ਕਰਦਾ ਉਹਨੇ ਆਪਣੇ ਆਪ ਨੂੰ ਜਿੰਨੇ ਹੁਕਮ ਦੇ ਵਿੱਚ ਸਹਿਮਤੀ ਹੈ ਸਾਰਿਆਂ ਦੀ ਸਾਰਿਆਂ ਨਾਲੋਂ ਛੋਟਾ ਨਿਮੇ ਸਗਾਰਾ ਹੋਇਆ ਮਤਲਬ ਇਹੀ ਹੈ ਉਹ ਨਿਮ ਗਿਆ ਸੰਸਾਰ ਜੋ ਦਾ ਵੱਡਾ ਗੌਰਵ ਹੈ ਭਾਰੀ ਹੈ ਸਾਰਿਆਂ ਨੂੰ ਗੌਰਵ ਦਾ ਮਤਲਬ ਵੱਡਾ ਹੈ ਸੰਸਾਰ ਨਾਲ ਤੋਲੀਏ ਤਾਂ ਵੱਡਾ ਹੈ ਦਾਲ ਦਾ ਕੋਈ ਦਾਲ ਤੋਲ ਲਓ ਸਭ ਤੋਂ ਦੇ ਬਰਾਬਰ ਥੋੜ੍ਹੀ ਚੜ੍ਹਨਾ ਉਹਨੇ ਪਰ ਜੇ ਸੱਚ ਖੜਨਾ ਉੱਥੇ ਦਾਸ ਹੈ ਵਡਿਆਈ ਦਾਸ ਕਰਕੇ ਮਿਲੀ ਉਹਨੂੰ ਹੰਕਾਰ ਹੰਕਾਰ ਹੀ ਜਦ ਖੜਾ ਛੱਡਦਾ ਜਦ ਦਾਸ ਬਣਦਾ ਨਹੀਂ ਹੰਕਾਰ ਖੜਾ ਨਹੀਂ ਛੱਡਦਾ ਅਸਲ 'ਚ ਹੰਕਾਰ ਤੋਂ ਖੜਾ ਨਹੀਂ ਛੁੱਟਦਾ ਪਰ ਗੁਰੂ ਕੀ ਕਰਦਾ ਹੁਣ ਸੰਸਾਰੀ ਗੁਰੂ ਨੂੰ ਆਪਾਂ ਲੈ ਲੈਂਦੇ ਹਾਂ ਤਾਂ ਭਗਤ ਲੈ ਲੈਣਾ ਆਪਾਂ ਸੰਸਾਰੀ ਗੁਰੂ ਆਪਣੇ ਆਪ ਨੂੰ ਪਬਲਿਕ ਨਾਲ ਤੋਲਦਾ ਸਾਰੀ ਨੂੰ ਉਹਦਾ ਕੰਪੀਟੀਸ਼ਨ ਸੰਸਾਰ 'ਚ ਸੰਸਾਰ ਵੱਲ ਨੂੰ ਝਾਕਦਾ ਇੱਕ ਆਦਮੀ ਵੀ ਮੇਰੇ ਬਰਾਬਰ ਕਿਸੇ ਦਾ ਗਿਆਨ ਨਹੀਂ ਉਹ ਤਾਂ ਸੰਸਾਰੀ ਆਦਮੀ ਹੈ ਫਿਰ ਸੰਸਾਰ ਦਾ ਕੰਪੀਟੀਸ਼ਨ ਦੇਖਦਾ ਤੈਂ ਸੰਸਾਰ ਤੇ ਕੀ ਲੈਣਾ ਤੂੰ ਨਰਕੀ ਜੀਵਾਂ ਨਾਲ ਕੰਪੀਟੀਸ਼ਨ ਕਰਦਾ ਨਰਕੀ ਤੂੰ ਹੈ ਫਿਰ ਜਿਹਨਾਂ ਨੂੰ ਤੂੰ ਨਰਕੀ ਜੀਵ ਕਹਿੰਦਾ ਹੈ ਚਲੋ ਉਹਨਾਂ ਨਾਲ ਤੂੰ ਆਪ ਨੂੰ ਤੋਲਦਾ ਤੇਰਾ ਨਾਲ ਕੀ ਮਤਲਬ ਹੈ ਤੋਲਣ ਦਾ ਜੇ ਤੂੰ ਗੁਰੂ ਨਰਕੀ ਜੀਵਾਂ ਦਾ ਤਾਂ ਤੂੰ ਨਰਕ ਦਾ ਰਾਜਾ ਹੈ ਬਸ ਹੋਰ ਕੁਛ ਨਹੀਂ ਭੇਜਣ ਵਾਲਾ ਹਾਂਜੀ
ਅਸ ਜਰ ਪਰ ਜਰ ਜਰ ਜਬ ਰਹਿ
ਜਦ ਆਪਣਾ ਪਰਾਇਆ ਦੋਏ ਚੀਜ਼ਾਂ ਜਲ ਕੇ ਰਹਿ ਜਵੇ ਜੋ ਬਚਦਾ ਹੈ ਬਾਕੀ ਅੰਦਰ ਅੰਦਰੋਂ ਹੀ ਮਨਾਓ ਤਾਂ ਆਪਣੇ ਅੰਦਰ ਹੀ ਹੈ ਨਾ ਪ੍ਰਾਣੀ ਕਿਆ ਤੇਰਾ ਕਿਆ ਜਦੋਂ ਇਹਦੀ ਗੱਲ ਦੀ ਸਮਝ ਆ ਜਾਵੇ ਤਾਂ ਜਲਦੀ ਹੈ ਜਿੰਨਾ ਚਿਰ ਸਮਝ ਨਹੀਂ ਆਉਂਦੀ ਜਲਦੀ ਨਹੀਂ ਇਹਦੀ ਸਮਝ ਆਉਣਾ ਹੀ ਜਲਣਾ ਹੈ
ਤਬ ਜਾਏ ਜੋਤ ਉਜਾਰੋ ਲਹਿ
ਫਿਰ ਜਿਹੜੀ ਜੋਤ ਹੈ ਨਾ ਇਹਦਾ ਚਾਨਣਾ ਅੰਦਰ ਫਿਰ ਸਮਝੋ ਚਾਨਣ ਹੋ ਜਾਂਦਾ ਆਪਣੀ ਬੁੱਧੀ ਜਿਹੜੀ ਹੈ ਨਾ ਉਹਦੀ ਇਹਨੂੰ ਸਮਝ ਆ ਜਾਂਦੀ ਹੈ ਬਈ ਮੈਂ ਕੀ ਹਾਂ ਜੋਤ ਉਜਾਰੋ ਜਿਹੜਾ ਜੋਤ ਦਾ ਅੰਦਰ ਚਾਨਣਾ ਹੈ ਨਾ ਉਹਦੀ ਇਹਨੂੰ ਪਕੜ ਆ ਜਾਂਦੀ ਵੀ ਆਹ ਮੈਂ ਤਾਂ ਚਾਨਣ ਮੈਂ ਖਾਲਸਾ ਮੇਰੋ ਬੁੱਧ ਔਰ ਗਿਆਨ ਬੁੱਧ ਔਰ ਗਿਆਨ ਹੈ ਖਾਲਸਾ ਸਰੀਰ ਨਹੀਂ ਹੁੰਦਾ ਖਾਲਸੇ ਦਾ ਪਰ ਅਸੀਂ ਬਾਣਾ ਦੇਖ ਕੇ ਖਾਲਸਾ ਕਰ ਉਹ ਜਿਹੜੀ ਬੁੱਧ ਹੈ ਜਿਹਦੇ ਵਿੱਚ ਆਸਰ ਪਰ ਜਲਿਆ ਹੋਇਆ ਮੇਰੀ ਤੇਰੀ ਖਤਮ ਹੈ ਉਹ ਬੁੱਧ ਵਿਵੇਕ ਬੁੱਧ ਹੈ ਔਰ ਉਹੀ ਖਾਲਸੇ ਦੀ ਬੁੱਧ ਉਹੀ ਭਗਤ ਦੀ ਬੁੱਧ ਉਹੀ ਗੁਰਮੁਖ ਦੀ ਬੁੱਧੀ ਹੈ ਗੁਰਮੁਖ ਕਹਿ ਲਓ ਚਾਹੇ ਭਗਤ ਕਹਿ ਲਓ ਖਾਲਸਾ ਕਹਿ ਲਓ ਗਲਤ ਹੈ ਕੋਈ ਸੰਤ ਕਹਿ ਲਓ ਚਾਹੇ ਕੁਛ ਵੀ ਕਹਿ ਲਓ ਚਾਹੇ ਨੌ ਉਹਦੇ ਬਥੇਰੇ ਹੋ ਸਕਦੇ ਨੇ